नमो कर जोरी।
श्री हरि कृष्ण मनाए बहोरी। तेग बहादुर परम कृपाला, परम कृपाला।
श्री गुरु गोविंद सिंह बिताला, तरा पर पुन पुन सीता, पुन पुन सीता।
पंदों पार पार जगदी है, अमृत ज्ञान है मानक भक्त वैराग। गुरु ग्रंथ साहिब उद्दत
बंदों कार्य अनुराग।
एकंकारा सतगुरु ते प्रसाद सच होए। वाहेगुरु जी की फतेह, विघ्न विनाशन सोए। श्री गुरु शब्द कमाए जन, जीते पंच विकार। तिन संतन का वंदना,
सिर चरणन पर तार। सतनाम श्री वाहेगुरु जी। चौपाई प्रथम देख मैं अच आहारा, उन गमने जय सत गुरुद्वारा। जिसके हृदय प्रेम बहु जागा, जागन लगी पहल के भागा। चौपाई प्रथम देख मैं अचू आहारा।
वाहे गुरु जी का खालसा,
वाहे गुरु जी की फतेह।
पदत पावन भगत वछल, कृपा दे खजाने, गुरता गति दे विराजमान, चवर छत्र सिंहासन दे मालक, बाणी के बोहित, नाम के जहाज, हर पलत के रक्षक, लोक पर लोक के सहायक, हाजरा हजूर, जाहरा जहूर, सर्प कला भरपूर, सर्प शक्तिमान, दसा पातशाहियां दी आत्मिक जोत, जुग जुग अटल। तन तन सतगुरु श्री गुरु ग्रंथ साहिब महाराज सच्चे पातशाह जी दी पावन पवित्र हजूरी अंदर जुड़ मिल बैठी साध संगत जी। अंतरजामी अकाल पुरख वाहेगुरु जी दी अत्यंत कृपालता हुई है, जिस दे सदका संध्या दे समय अंदर रात्रि दे पहले पैर दे सुंदर दीवान सजे हुए ने। सजे हुए दीवाना दे विच वडभागी जना ने लाहे प्राप्त करदे हुए आ, सिमरन जाप उपरंत श्री रहरा साहिब जी पाठ सरवण कीते ने, अते हुण लड़ीवार जो इतिहास दी कथा चलदी है उसकी विचार दा समा होया है। कल आप जी ने सरवण कीता सी, एक खेडा सोहनी नाम दा ब्राह्मण जो दुर्गा दा देवी दा उपाशक है, पुजारी है, देवी दे दर्शना नू जा रहा है, यात्रा नू जा रहा है, निजम रखदा है, कर्म कांडी है, साल दे विच दो बारी दुर्गा दी यात्रा वास्ते जांदा है, वर्त भी रखदा है, तो अपने धर्म दे विच परिपक्क रहिंदा है, हर वक्त देवी दे चरणां दा ध्यान। यात्रा नूं जा रहा है, गोइंदवाल दे विचों लंघिया है, सतगुरां दी बड़ी भारी महिमा सुनी है। इत्थे सिखां दे तीसरे गुरु सतगुरु श्री गुरु अमरदास महाराज सच्चे पातशाह जी रहिंदे ने, संगतां नूं उपदेश दे के कल्याण करदे ने, जीवां दे दुखां नूं दूर करदे आ, आसां पूरियां करदे ने, संसार समुंदर दा तों पार उतारा करदे ने। मैं भी दर्शन करदा जावां, दर्शन करन आया है। दरवाजे थानी जिथे गरीब नवाज तख्त ते बैठे सन प्रवेश होण लगा, पहरेदार ने रोकिया कि पहला प्रसादा छक के आओ। सतगुरां ने विशेष हदायत कीती होई सी, पहले पंगत पाछे संगत, कि पहला पंगत च बह के प्रसादा छकना, बाद विच संगत विच बैठ के आके दर्शन प्राप्त कथा कीर्तन सरवण करना है। तो रो ਦਿੱਤਾ ਹੈ। ਸਤਿਗੁਰਾਂ ਦੇ ਦਰਸ਼ਨ ਤਾਂ ਹੀ ਪ੍ਰਾਪਤ ਹੋ ਸਕਦੇ ਨੇ ਜੇ ਲੰਗਰ ਚ ਜਾਓਗੇ। ਸੋਚਣ ਲੱਗਾ ਵੀ ਲੰਗਰ ਵਿੱਚ ਜਾਣ ਦੇ ਨਾਲ ਮੇਰਾ ਸਾਰਾ ਨਿਯਮ ਜਿਹੜਾ ਜ਼ਿੰਦਗੀ ਭਰ ਮੈਂ ਧਰਮ ਦੇ ਉੱਪਰ ਜਿਹੜੇ ਉੱਪਰ ਚੱਲਿਆ ਉਹ ਟੁੱਟ ਜਾਣਾ ਹੈ। ਸੋ ਇਸ ਕਰਕੇ ਜਿਹਦੇ ਹਿਰਦੇ ਵਿੱਚ ਬਹੁਤ ਭਾਰੀ ਪ੍ਰੇਮ ਹੋਵੇ ਸਤਿਗੁਰਾਂ ਦੇ ਨਾਲ, ਉਹ ਹੀ ਆਪਣੇ ਸਾਰੇ ਨਿਯਮ ਤੋੜ ਸਕਦਾ, ਕਿਉਂਕਿ ਪ੍ਰੇਮ ਦੇ ਅੱਗੇ ਫਿਰ ਨਿਯਮ ਨਹੀਂ ਕੋਈ ਰਹਿੰਦਾ। ਜਿੱਥੇ ਪ੍ਰੇਮ ਹੈ ਨਾ ਉੱਥੇ ਸਭ ਕੁਝ ਹੋ ਜਾਂਦਾ ਹੈ। ਸੋ ਪ੍ਰੇਮ ਹੀ ਤੋਂ ਮਹਾਨ ਹੈ। ਜਿਹਦੇ ਹਿਰਦੇ ਵਿੱਚ ਪੂਰਾ ਪ੍ਰੇਮ ਹੋਵੇ ਉਹ ਵੀ ਉਹੀ ਆਪਣੇ ਸਾਰੇ ਨਿਯਮ ਤੋੜ ਸਕਦਾ ਜ਼ਿੰਦਗੀ ਦੇ ਵਿੱਚ ਜੋ ਕੀਤੇ ਹੁੰਦੇ ਨੇ। ਸੋ ਇਹ ਵਿਚਾਰ ਕਰ ਰਿਹਾ ਹੈ, ਪਰ ਲੋਕਾਂ ਦੀ ਵੀ ਸ਼ਰਮ ਹੈ। ਲੋਕ ਕਹਿਣਗੇ ਵੀ ਸਾਰੀ ਉਮਰ ਤਾਂ ਨਿਯਮ ਨਿਭਾਏ ਨੇ, ਹੁਣ ਤੋੜ ਦਿੱਤੇ ਨੇ। ਲੋਕਾਂ ਦੀ ਵੀ ਸ਼ਰਮ, ਲੋਕ ਲਾਜ ਵੀ ਹੁੰਦੀ ਹੈ। ਇਸ ਤਰ੍ਹਾਂ ਵਿਚਾਰ ਕਰਕੇ ਇਹ ਪੰਡਿਤ ਸੀ ਜਿਹੜਾ ਵਾਪਸ ਮੁੜ ਗਿਆ ਹੈ, ਦਰਸ਼ਨ ਨਹੀਂ ਪ੍ਰਾਪਤ ਕੀਤੇ। 2 ਕੋਹ ਦੂਰ ਗਿਆ ਹਾਲੇ ਗੋਇੰਦਵਾਲ ਤੋਂ, ਉੱਥੇ ਰਾਤ ਪੈ ਗਈ, ਸੌਂ ਗਏ ਨੇ। ਰਾਤ ਨੂੰ ਬੜਾ ਭਿਆਨਕ ਸੁਪਨਾ ਆਇਆ। ਸੁਪਨੇ ਦੇ ਵਿੱਚ ਆ ਕਰਕੇ ਜੋਗਣੀਆਂ ਨੇ ਡਰਾਇਆ ਹੈ। ਸੁਪਨੇ ਦੇ ਵਿੱਚ ਇਹਨੇ ਬੇਨਤੀਆਂ ਕੀਤੀਆਂ ਨੇ ਦੁਰਗਾ ਦੇ ਚਰਨਾਂ 'ਚ ਕਿ ਮੈਨੂੰ ਬਚਾਓ, ਡਰ ਲੱਗਦਾ ਹੈ। ਸੁਪਨੇ ਦੇ ਵਿੱਚ ਇਹਦੇ ਨਾਲ ਸਾਰੀ ਘਟਨਾ ਵਾਪਰੀ ਹੈ ਕਿ ਤੂੰ ਜੇ ਮੇਰੀ ਭਗਤੀ ਪ੍ਰਾਪਤ ਕਰਨੀ ਚਾਹੁੰਦਾ ਹੈ, ਜੇ ਮੇਰੇ ਦਰਸ਼ਨ ਕਰਨੇ ਨੇ, ਤਾਂ ਪਹਿਲਾਂ ਜਾ ਕੇ ਸਤਿਗੁਰਾਂ ਦੇ ਦਰਸ਼ਨ ਕਰ। ਉੱਥੋਂ ਤੂੰ ਬੇਮੁੱਖ ਹੋ ਕੇ ਆਇਆ, ਜਾ ਕੇ ਦਰਸ਼ਨ ਕਰ। ਅੰਮ੍ਰਿਤ ਵੇਲਾ ਹੋਇਆ, ਉੱਠਿਆ, ਮਨ ਵਿੱਚ ਬੜਾ ਹੈਰਾਨ ਵੀ ਇਹ ਕੀ ਕੌਤਕ ਵਾਪਰਿਆ ਹੈ। ਵਾਪਸ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਇਹ ਪੰਡਿਤ ਜਿਹੜਾ ਹੈ ਉੱਥੋਂ ਵਾਪਸ ਚੱਲ ਪਿਆ ਹੈ। ਅੱਗੋਂ ਜਿਵੇਂ ਕਥਾ ਆ ਰਹੀ ਹੈ, ਆਓ ਮਨ ਚਿਤ ਬਿਰਤੀ ਨੂੰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੋੜ ਕਰਕੇ ਲਾਹੇ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਚੌਪਈ ਪ੍ਰਥਮ ਦੇਗ ਮੈਂ ਅਜੂ ਆਹਾਰਾ।
ਸੋ ਜਿਹੜੀ ਮਰਿਆਦਾ ਸੀ ਹੁਣ ਇਹਨੇ ਫੋਲੋ ਸਾਰੀ ਕੀਤੀ ਹੈ। ਪਹਿਲਾਂ ਲੰਗਰ ਦੇ ਵਿੱਚ ਗਿਆ ਹੈ, ਲੰਗਰ ਦੇ ਵਿੱਚ ਜਾ ਕਰਕੇ ਪ੍ਰਸ਼ਾਦਾ ਛਕਿਆ ਹੈ।
ਹੁਣ ਗਮਨਿਓ ਜੈ ਸਤਿਗੁਰ ਦੁਆਰਾ।
ਫੇਰ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਬੈਠੇ ਹੋਏ ਸਨ ਸਿੰਘਾਸਨ ਦੇ ਉੱਪਰ, ਉੱਥੇ ਚਲਾ ਗਿਆ ਹੈ।
ਹਿਰਦੇ ਪ੍ਰੇਮ ਬਹੁਤ ਜਾਗਾ,
ਜਿਸਦੇ ਹਿਰਦੇ ਵਿੱਚ, ਕਿਉਂਕਿ ਜਦੋਂ ਕੌਤਕ ਕੋਈ ਵਾਪਰ ਜਾਵੇ ਉਦੋਂ ਪ੍ਰੇਮ ਜਾਗ ਹੀ ਪੈਂਦਾ। ਸੁਪਨੇ ਦੇ ਵਿੱਚ ਸਤਿਗੁਰੂ ਸਾਹਿਬ ਜੀ ਦਰਸ਼ਨ ਦੇ ਜਾਣ, ਕਿਤੇ ਸ਼ਹੀਦ ਸਿੰਘ ਦੇ ਦਰਸ਼ਨ ਹੋ ਜਾਣ, ਇਹੋ ਜਿਹੀ ਘਟਨਾ ਵਾਪਰ ਜਾਵੇ, ਫਿਰ ਅਚਰਜ ਜਿਹਾ ਕੌਤਕ, ਬੜਾ ਆਨੰਦ ਜਿਹਾ ਬਣਦਾ, ਕਿਹੜਾ ਬਣਦਾ ਮਨ ਵਿੱਚ। ਇਸ ਤਰ੍ਹਾਂ ਇਹਦੇ ਹਿਰਦੇ ਵਿੱਚ ਸਤਿਗੁਰਾਂ ਦੇ ਪ੍ਰਤੀ ਬਹੁਤ ਭਾਰੀ ਪ੍ਰੇਮ ਜਾਗਿਆ ਹੈ।
ਜਾਗਣ ਲੱਗੇ ਹਲਕੇ ਭਾਗਾ,
ਸੋ ਵੱਡਿਆਂ ਭਾਗਾਂ ਵਾਲੇ ਦੇ ਮਸਤਕ ਦੇ ਵੱਡੇ ਭਾਗ ਜਾਗਣ ਲੱਗੇ ਹਨ।
ਦਰਸ਼ਨ ਕਰਿਓ ਜਾਇਓ ਕਰ ਤਵੈ,
ਦਰਸ਼ਨ ਕਰਕੇ ਜਦੋਂ ਜਾ ਕਰਕੇ ਦਰਸ਼ਨ ਕੀਤੇ ਹਨ,
ਪ੍ਰੇਮ ਅਧੀਨ ਪਰਿਓ ਪਦ ਤਵੈ,
ਸੋ ਪ੍ਰੇਮ ਦੇ ਅਧੀਨ ਹੋ ਕੇ ਸਤਿਗੁਰਾਂ ਦੇ ਚਰਨੀ ਪੈ ਗਿਆ ਹੈ।
ਸਤਿਗੁਰ ਨੇ ਬੂਝੋ ਦਿਜ ਕਹੋ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਇਸ ਪੰਡਿਤ ਨੂੰ, ਹੇ ਪੰਡਿਤ ਜੀ ਕਹਿਣਾ ਕਰੋ, ਦੱਸੋ ਤਾਂ
ਕਿੱਥੇ ਆਏ ਦਰਸ ਕੋ ਲਹੋ,
ਕਿੱਧਰੋਂ ਆਏ ਹੋ, ਕਿੱਥੋਂ ਆ ਕਰਕੇ ਸਾਡੇ ਦਰਸ਼ਨ ਪ੍ਰਾਪਤ ਕਰ ਰਹੇ ਹੋ।
ਸੁਣ ਖੇਡੇ ਨੇ ਸਰਬ ਬਿਰਤਾਂਤ,
ਸਤਿਗੁਰ ਸੱਚੇ ਪਾਤਸ਼ਾਹ ਜੀ ਸਭ ਕੁਝ ਜਾਣੀ ਜਾਣ ਨੇ। ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ, ਸੋ ਇਸ ਵਕਤ ਫਿਰ ਖੇਡਾ ਸੋਇਨੀ ਜਿਹੜਾ ਪੰਡਿਤ ਸੀ, ਇਹ ਸਾਰਾ ਆਪਣਾ ਪ੍ਰਸੰਗ ਜਿਹੜਾ ਜਿਵੇਂ ਸੁਪਨੇ ਦੇ ਵਿੱਚ ਸਭ ਕੁਝ ਹੋਇਆ, ਪਹਿਲਾਂ ਆਇਆ ਸੀ, ਵਾਪਸ ਮੁੜ ਗਿਆ ਸੀ, ਦਰਸ਼ਨ ਨਹੀਂ ਸਤਿਗੁਰਾਂ ਨੂੰ ਮਿਲਿਆ ਨਹੀਂ, ਫਿਰ ਦੁਬਾਰਾ ਆਇਆ, ਸਾਰਾ ਇਹ ਜਿਹੜਾ ਪ੍ਰਸੰਗ ਵਰਤਾਂਤ ਸੀ।
ਵਿਦਤ ਗੁਪਤ ਸਭ ਕਹਿ ਵਖਿਆਤ,
ਗੁਪਤ ਪ੍ਰਗਟ ਸਾਰਾ ਹੀ ਪ੍ਰਗਟ ਕਰਕੇ ਕਹਿਣ ਲੱਗਾ ਹੈ।
ਮਨ ਗਿਲਾਨ ਕਰ ਮੈਂ ਉੱਠ ਗਇਓ,
ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਮਨ ਦੇ ਵਿੱਚ ਗਲਾਨੀ, ਲੰਗਰ ਦੇ ਵਿੱਚੋਂ ਇਸ ਤਰ੍ਹਾਂ ਮਨ ਵਿੱਚ ਗਲਾਨੀ ਜੀ ਕੀਤੀ ਹੈ। ਸੋ ਕਿਉਂਕਿ ਸਾਰੇ ਉੱਥੇ ਸ਼ੂਦਰ ਵੀ ਬੈਠੇ ਪ੍ਰਸ਼ਾਦਾ ਛਕਦੇ ਤੇ ਅਸੀਂ ਉਹਨਾਂ ਨੂੰ ਮੱਥੇ ਨਹੀਂ ਲਾਉਂਦੇ, ਇਸ ਕਰਕੇ ਮਨ ਵਿੱਚ ਗਲਾਨੀ ਜੀ ਕਰਕੇ ਤੇ ਮੈਂ ਉੱਠ ਕੇ ਚਲਾ ਗਿਆ ਸੀ।
ਦਾਰਨ ਦਰਸ਼ੀ ਕਾਲ ਕਾ ਭਇਓ,
ਸੋ ਇਸ ਤਰ੍ਹਾਂ ਜਦੋਂ ਮੈਂ ਗਲਾਨੀ ਮਨ ਵਿੱਚ ਕੀਤੀ ਤੇ ਰਸਤੇ ਵਿੱਚ ਮੈਂ ਜਦੋਂ ਰਾਤ ਹੋ ਗਈ ਸੌ ਗਿਆ ਤੇ ਮੈਨੂੰ ਬੜਾ ਭਿਆਨਕ ਸੁਪਨਾ ਆਇਆ ਹੈ।
ਸੁਮਰੋ ਭੇਵ ਬਤਾਇਓ ਸਾਰੋ,
ਮੈਂ ਸੁਪਨੇ ਵਿੱਚ ਡਰ ਗਿਆ, ਜਿਹਦੀ ਮੈਂ ਉਪਾਸ਼ਨਾ ਕਰਦਾ ਸੀ ਦੁਰਗਾ ਦੀ, ਉਹਨੂੰ ਮੰਨਦਾ ਸੀ ਤੇ ਮੈਂ ਉਹਨੂੰ ਯਾਦ ਕੀਤਾ ਉਸ ਵਕਤ, ਉਹਨੇ ਆ ਕੇ ਸੁਪਨੇ ਦੇ ਵਿੱਚ ਸਾਰਾ ਤੁਹਾਡਾ ਭੇਦ ਜਿਹੜਾ ਦੇਵੀ ਨੇ ਆ ਕੇ ਦੱਸਿਆ ਹੈ।
ਹਟ ਆਇਓ ਮੈਂ ਸ਼ਰਨ ਤੁਹਾਰ,
ਉਥੋਂ ਹਟ ਕਰਕੇ ਮੁੜ ਕਰਕੇ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਸ਼ਰਨ ਆਇਆ ਹਾਂ।
ਅਬ ਮੇਰੇ ਪਰ ਜੇ ਤੁਮ ਦਇਆ,
ਹੁਣ ਸੱਚੇ ਪਾਤਸ਼ਾਹ ਜੀ ਮੇਰੇ ਉੱਪਰ ਆਪ ਜੀ ਕਿਰਪਾ ਕਰੋ, ਦਇਆ ਕਰੋ।
ਸੁਪਨੇ ਮੈਂ ਦੇਵੀ ਕਹਿ ਦਇਆ,
ਤੋ ਸੁਪਨੇ ਦੇ ਦੇਵੀ ਕਹਿ ਦਇਆ, ਦੇਵੀ ਨੇ ਕਹਿ ਦਿੱਤਾ ਸੀ ਕਿ ਸਤਿਗੁਰੂ ਸਾਹਿਬ ਜੀ ਆਪ ਜੀ ਉੱਪਰ ਇਸ ਤਰ੍ਹਾਂ ਦਇਆ ਕਰਨਗੇ।
ਗੁਪਤ ਰੂਪ ਤਬ ਹਿਰਨ ਕਰਿਓ,
ਤੋ ਗੁਪਤ ਰੂਪ ਤਬ ਹਿਰਨ ਕਰਿਓ। ਜਿਹੜਾ ਗੁਪਤ ਰੂਪ ਬੜਾ ਭਿਆਨਕ ਰੂਪ ਜਿਹੜਾ ਹੈ ਉਦੋਂ ਵੇਖਣਾ ਕੀਤਾ ਸੀ।
ਸੁਣੇ ਬਾਗ ਜਿਸ ਕੇ ਮੈਂ ਮੁਰਿਓ,
ਜਿਸ ਦੇ ਬਚਨ ਸੁਣ ਕਰਕੇ ਤੇ ਮੈਂ ਰਸਤੇ ਵਿੱਚੋਂ ਵਾਪਸ ਮੁੜ ਆਇਆ ਸੀ।
ਉਹ ਸਰੂਪ ਜਗ ਮਾਤ ਮਹਾਂਵਰ,
ਉਹ ਜਿਹੜਾ ਸਰੂਪ ਹੈ ਜਗਤ ਦੀ ਮਾਤਾ, ਇਹ ਮੰਨਦਾ ਜੂ ਹੈ। ਤੋ ਇਸ ਤਰ੍ਹਾਂ ਇਹਨੂੰ ਜਗਤ ਮਾਤਾ ਕਹਿ ਰਿਹਾ ਦੁਰਗਾ ਨੂੰ, ਵੀ ਇਹ ਜਿਹੜੀ ਵੱਡੀ ਸ਼ਕਤੀ ਹੈ ਮਹਾਨ।
ਭਈ ਕੇ ਨਹੀਂ ਪ੍ਰਸੰਨ ਮੋਹੇ ਪਰ,
ਮੈਨੂੰ ਸੰਸਾ ਹੋ ਗਿਆ ਹੈ ਕਿ ਮੇਰੇ ਉੱਪਰ ਦੁਰਗਾ ਖੁਸ਼ ਹੈ ਕਿ ਨਹੀਂ, ਕਿਉਂਕਿ ਮੈਂ ਉਹਦੀ ਭਗਤੀ ਕਰਦਾ ਰਿਹਾ ਆ ਤੇ ਸੁਪਨੇ ਦੇ ਵਿੱਚ ਤਾਂ ਮੈਨੂੰ ਗੁੱਸੇ ਹੋਈ ਹੈ ਤੇ ਮੇਰੇ ਮਨ ਵਿੱਚ ਤੇ ਸੰਸਾ ਬਣ ਗਿਆ ਵੀ ਮੇਰੇ ਉੱਪਰ ਪ੍ਰਸੰਨ ਹੈ ਕਿ ਉਹ ਗੁੱਸੇ ਆ। ਪ੍ਰਸੰਨ ਮੈਂ ਤਾਂ ਸਮਝਦਾ ਕਿ ਮੈਨੂੰ ਦਰਸ਼ਨ ਦੇ ਦਿੱਤੇ ਸੁਪਨੇ ਚ ਆ ਕੇ, ਤੇ ਮੈਂ ਸੰਸਾ ਇਸ ਕਰਕੇ ਕਰਦਾ ਕਿ ਮੇਰੇ ਨਾਲ ਗੁੱਸੇ ਵੀ ਹੈ, ਦਰਸ਼ਨ ਵੀ ਦੇ ਦਿੱਤੇ ਨੇ ਤੇ ਗੁੱਸੇ ਵੀ ਹੈ। ਤੇ ਮੇਰੇ ਮਨ ਵਿੱਚ ਇਹ ਹੁਣ ਸ਼ੰਕਾ ਬਣਿਆ ਵੀ ਮੇਰੇ ਉੱਪਰ ਉਹ ਪ੍ਰਸੰਨ ਹੈ ਕਿ ਜਾਂ ਮੇਰੇ ਨਾਲ ਗੁੱਸੇ ਹੈ।
ਇਹੋ ਸੰਦੇਹ ਮਾਂ ਔਰ ਮੇਰੇ,
ਮਹਾਰਾਜ ਇਹ ਦੋਵੇਂ ਦੋ ਪ੍ਰਕਾਰ ਦਾ ਸ਼ੰਕਾ, ਹੁਣ ਦਰਸ਼ਨ ਵੀ ਹੋ ਜਾਣ ਤੇ ਫਿਰ ਬਚਨ ਵੀ ਨਾ ਕੋਈ ਹੋਵੇ, ਤੋ ਗੁੱਸਾ ਵੀ ਹੋਵੇ, ਨਾਰਾਜ਼ਗੀ ਵੀ ਹੋਵੇ, ਤੇ ਫਿਰ ਸ਼ੰਕਾ ਤਾਂ ਆ ਹੀ ਜਾਂਦਾ ਮਨ ਵਿੱਚ। ਇਸ ਤਰ੍ਹਾਂ ਮਾਂ ਇਹ ਕਹਿ ਰਿਹਾ ਪੰਡਿਤ ਮਹਾਰਾਜ ਨੂੰ, ਸੱਚੇ ਪਾਤਸ਼ਾਹ ਜੀ ਇਹ ਮੇਰੇ ਹਿਰਦੇ ਵਿੱਚ ਸ਼ੰਕਾ ਹੈ।
ਮਿਟੇ ਨੰਦਨਾ ਭਗਵਤੀ
ਭਗਵਤੀ ਦੇ ਭਗਵਤੀ ਦੁਰਗਾ ਦੇ ਦਰਸ਼ਨ ਨਹੀਂ ਕਰ ਲੈਂਦਾ, ਉਹਨੂੰ ਵੇਖ ਨਹੀਂ ਲੈਂਦਾ ਉਹਨਾਂ ਚਿਰ ਤੱਕ ਮੇਰਾ ਇਹ ਸ਼ੰਕਾ ਜਿਹੜਾ ਮਿਟ ਨਹੀਂ ਸਕਦਾ।
ਸਮਰੱਥ ਸਭ ਰੀਤ ਮਹਾਨਾ,
ਗੁਰੂ ਸਾਹਿਬ ਜੀ ਆਪ ਜੀ ਸਰਵਕਲਾ ਸਮਰੱਥ ਹੋ, ਪਰਮੇਸ਼ਰ ਸਰੂਪ ਹੋ, ਸਾਰੀਆਂ ਹੀ ਰੀਤੀਆਂ ਕਰਕੇ ਮਹਾਨ ਹੋ।
ਕਿਰਪਾ ਕਰੋ ਸੰਸਾ ਉਰਹਾਨਾ,
ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਮੇਰਾ ਸੰਸਾ ਜਿਹੜਾ ਹਿਰਦੇ ਵਿੱਚੋਂ ਨਾਸ਼ ਕਰ ਦਿਓ।
ਸੁਣ ਸ੍ਰੀ ਸਤਿਗੁਰ ਬਿਖਸੇ
ਭਾਕਿਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੋਏ ਤੇ ਕਹਿਣ ਲੱਗੇ ਹਨ,
ਐਸੀ ਹੋਏ ਜਥਾ ਬੁਲਾਕਿਓ।
ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਵੀ ਹੋ ਜਾਵੇਗਾ, ਜਿਵੇਂ ਤੂੰ ਕਹਿ ਰਿਹਾ ਇਸ ਤਰ੍ਹਾਂ ਵੀ ਹੋ ਜਾਏਗਾ, ਜਿਵੇਂ ਤੇਰੀ ਇੱਛਾ ਇਵੇਂ ਕੌਤਕ ਵਰਤਾ ਦਿੰਦੇ ਆ।
ਸਖਤ ਨਾਸ ਜੋ ਦੁਰਗਾ ਹੈ,
ਪਰ ਇੱਕ ਗੱਲ ਹੈ ਵੀ ਦੁਰਗਾ ਦੇ ਸੁਪਨੇ ਵਿੱਚ ਤਾਂ ਤੂੰ ਦਰਸ਼ਨ ਕਰ ਲਏ ਨੇ, ਪਰ ਉਵੇਂ ਤੂੰ ਦਰਸ਼ਨ ਨਹੀਂ ਕਰ ਸਕਦਾ ਕਿਉਂਕਿ ਤੂੰ ਤੇਜ ਨਹੀਂ ਸਹਾਰ ਸਕਦਾ। ਸੋ ਭਾਂਡੇ ਨੂੰ ਵਸਤੂ ਵਿੱਚ ਪੈਣ ਵਾਸਤੇ ਪਹਿਲਾਂ ਭਾਂਡਾ ਤਿਆਰ ਹੋ ਜਾਣਾ ਚਾਹੀਦਾ। ਸ਼ਕਤੀਆਂ ਗੁਰੂ ਦੇ ਦਰਸ਼ਨ, ਸ਼ਹੀਦਾਂ ਦੇ ਦਰਸ਼ਨ, ਪਹਿਲਾਂ ਪ੍ਰਤਾਪ ਸਹਾਰਨ ਜੋਗਾ ਮਨ ਜਿਹੜਾ ਉਹ ਤਕੜਾ ਹੋ ਜਾਵੇ। ਮਨ ਤਕੜਾ ਸਿਮਰਨ ਸੇਵਾ ਦੇ ਨਾਲ ਹੋ ਜਾਂਦਾ, ਫਿਰ ਉਹ ਤਿਆਰ ਹੋ ਜਾਏ ਤੇ ਫਿਰ ਦਰਸ਼ਨਾਂ ਦਾ ਪ੍ਰਭਾਵ, ਕਿਉਂਕਿ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੋ ਜਾਂਦਾ ਹਿਰਦੇ ਵਿੱਚ, ਇੰਨਾ ਪ੍ਰਕਾਸ਼ ਸਹਾਰਿਆ ਨਹੀਂ ਜਾਂਦਾ, ਫਿਰ ਬੇਹੋਸ਼ ਵੀ ਹੋ ਜਾਂਦਾ ਹੈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਪੰਡਿਤ ਨੂੰ ਕਹਿ ਰਹੇ ਨੇ ਵੀ ਦੁਰਗਾ ਦਾ ਜਿਹੜਾ ਪ੍ਰਤਾਪ ਹੈ ਤੇਰੇ ਵਿੱਚ ਇੰਨੀ ਸਮਰੱਥਾ ਨੇ ਕਿ ਤੂੰ ਉਹਦੇ ਪ੍ਰਤੱਖ ਦਰਸ਼ਨ ਕਰਕੇ ਉਹਦੇ ਤੇਜ ਨੂੰ ਸਹਾਰ ਸਕੇ।
ਹੋਏ ਬਿਦਤ ਠਹਿਰੇ ਨਾ ਅਗੇਰ,
ਜਦੋਂ ਉਹਨੂੰ ਅਸੀਂ ਪ੍ਰਗਟ ਕਰ ਦਿਆਂਗੇ, ਤੂੰ ਕਹਿੰਦਾ ਵੀ ਦੁਰਗਾ ਦੇ ਦਰਸ਼ਨ ਕਰਵਾਓ, ਸਾਡੇ ਕਹਿਣ ਤੇ ਆ ਜਾਏਗੀ ਉਹ, ਅਸੀਂ ਪ੍ਰਗਟ ਕਰ ਦੇਵਾਂਗੇ ਉਹਨੂੰ, ਪਰ ਤੇਰੇ ਕੋਲੋਂ ਅੱਗੇ ਖੜਿਆ ਨੀ ਖਲੋਤਾ ਨਹੀਂ ਜਾਣਾ।
ਇਸ ਗਤ ਕੋ ਉਰ ਲਿਹੋ ਵਿਚਾਰੇ,
ਇਸ ਜਿਹੜੀ ਇਹ ਗਤੀ ਹੈ ਮਰਿਆਦਾ, ਇਸ ਨੂੰ ਹਿਰਦੇ ਵਿੱਚ ਵਿਚਾਰ ਲੈਣਾ ਕਰੋ।
ਸੁਣ ਖੇਡੇ ਪੁਨ ਗਿਰਾ ਉਚਾਰੇ,
ਸੁਣ ਕਰਕੇ ਖੇਡੇ ਸੋਇਨੀ ਨੇ ਫਿਰ ਸਤਿਗੁਰਾਂ ਦੇ ਚਰਨਾਂ ਚ ਬੇਨਤੀ ਕੀਤੀ,
ਕਰਨਾ ਕਰੋ ਦਿਖਾਵੋ ਮੋਹੇ।
ਕਹਿਣ ਲੱਗਾ ਮਹਾਰਾਜ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ, ਰਹਿਮਤ ਕਰਕੇ ਮੈਨੂੰ ਦਰਸ਼ਨ ਕਰਾ ਦਿਓ। ਦੁਰਗਾ ਕਿਹੜੀ ਕੀ ਚੀਜ਼ ਹੈ ਮਹਾਰਾਜ, ਅੱਗੇ ਸੱਚੇ ਪਾਤਸ਼ਾਹ ਤਾਂ ਪਰਮੇਸ਼ਰ ਦੇ ਦਰਸ਼ਨ ਵੀ ਕਰਵਾ ਦਿੰਦੇ ਨੇ, ਰੱਬ ਨੂੰ ਵੀ ਵਿਖਾ ਦੇ, ਦੁਰਗਾ ਦਾ ਚੀਜ਼ ਹੀ ਕੋਈ ਨੀ। ਤੇ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਕਹਿ ਰਿਹਾ ਹੈ ਪੰਡਿਤ, ਕਰਨਾ ਕਰੋ ਰਹਿਮਤ ਕਰੋ ਸੱਚੇ ਪਾਤਸ਼ਾਹ ਜੀ, ਕਿਰਪਾ ਕਰਕੇ ਮੈਨੂੰ ਦੁਰਗਾ ਦੇ ਦਰਸ਼ਨ ਕਰਾਓ।
ਤੋਂ ਸਕਲ ਹੀ ਜਸ ਗਤ ਹੋਏ,
ਇਸ ਤਰ੍ਹਾਂ ਸਾਰੀ ਇਹ ਹੋਵੇਗੀ ਦਸ਼ਾ, ਮੈਂ ਸਹਾਰ ਲਵਾਂਗਾ ਉਹਦਾ ਤੇਜ ਪ੍ਰਤਾਪ ਸਹਿਣ ਕਰ ਲਵਾਂਗਾ।
ਸ੍ਰੀ ਭਰਾ ਬੱਲੂ ਸੰਗ ਬਖਾਨਾ,
ਤਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਦੋਂ ਭਾਈ ਬੱਲੂ ਜੀ ਨੂੰ ਕਹਿਣਾ ਕੀਤਾ ਹੈ,
ਕਿਸਕੋ ਗਹੋ ਪਾਨ ਮੈਂ ਪਾਨ।
ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਬੱਲੂ ਜੀ ਇਹਦਾ ਹੱਥ ਆਪਣੇ ਹੱਥ ਵਿੱਚ ਪਕੜ ਕਰਕੇ
ਅਵਲੇ ਜਾਹੋ ਬੀਜ ਚੌਵਾਰੇ,
ਜਿਹੜਾ ਚਬਾਰਾ ਸੀ ਉੱਥੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਇਹਨੂੰ ਪੰਡਿਤ ਨੂੰ ਚਬਾਰੇ ਦੇ ਵਿੱਚ ਲੈ ਜਾਣਾ ਕਰੋ,
ਜਗ ਮਾਤਾ ਕੋ ਦਰਸ਼ ਨਿਹਾਰ,
ਇਹਨੂੰ ਇਹ ਜਗਤ ਮਾਤਾ ਮੰਨਦਾ ਹੈ ਦੁਰਗਾ ਨੂੰ, ਇਹਦਾ ਉਹਦਾ ਪੁਜਾਰੀ ਹੈ, ਤੇ ਜਾ ਕੇ ਉਹਦੇ ਇਹਨੂੰ ਦਰਸ਼ਨ ਕਰਾ ਦਿਓ।
ਉਹਨੇ ਆਗਿਆ ਬੱਲੂ ਗਹਿ ਕਰ ਕੋ,
ਹੁਣ ਕਰਕੇ ਸਤਿਗੁਰਾਂ ਦੀ ਆਗਿਆ, ਭਾਈ ਬੱਲੂ ਜੀ ਨੇ ਉਹਦਾ ਹੱਥ ਪਕੜ ਕਰਕੇ
ਅੰਦਰ ਜਾਏ ਦਿਖ ਆਖਾਇਓ ਘਰ ਕੋ।
ਉਹ ਚੁਬਾਰੇ ਦੇ ਘਰ ਦੇ ਉੱਪਰ ਜਾ ਕੇ ਚੁਬਾਰੇ ਦੇ ਵਿੱਚ ਉਹਦੇ ਜਾ ਕੇ ਦਰਸ਼ਨ ਕਰਵਾ ਦਿੱਤੇ ਹਨ।
ਦੇਖਿਓ ਦਿਪ ਤੋ ਤੇਜ ਰਵ ਜੈਸਾ,
ਦੇਖਿਓ ਦਿਪ ਤੋ ਜਿਹੜਾ ਪ੍ਰਕਾਸ਼ਮਾਨ ਹੋ ਰਿਹਾ ਸੀ ਸੂਰਜ ਦੇ ਵਾਂਗੂ, ਉਹਦਾ ਤੇਜ ਪ੍ਰਤਾਪ ਦੁਰਗਾ ਦਾ ਜਾ ਕੇ ਵੇਖਿਆ ਹੈ।
ਅਸਤਰ ਸ਼ਸਤਰ ਤੇ ਸ਼ਬਦ ਵਿਸ਼ੇਸ਼ਾ,
ਅਸ਼ਟਭੁਜੀ ਅੱਠ ਬਾਹਾਂ ਵਾਲੀ ਦੇਵੀ ਜਿਹੜੀ ਹੈ, ਅਸਤਰ ਸ਼ਸਤਰ ਤੇ ਸ਼ਬਦ ਵਿਸ਼ੇਸ਼ਾ, ਹੱਥਾਂ ਦੇ ਵਿੱਚ ਸ਼ਸਤਰ ਤੇ ਅਸਤਰ ਪਕੜੇ ਹੋਏ ਨੇ। ਅਸਤਰ ਹੁੰਦੇ ਨੇ ਜਿਹੜੇ ਚਲਾ ਕੇ ਆਪਾਂ ਦੂਰੋਂ ਸੱਟ ਕੇ ਮਾਰੀਦੇ, ਜਿਵੇਂ ਚੱਕਰ ਨਿਹੰਗ ਸਿੰਘ ਦਮਾਲੇ ਤੇ ਪਾਉਂਦੇ ਨੇ, ਉਹ ਦੂਰੋਂ ਵਾਰ ਕਰਦਾ, ਪਰਛਾ ਮਾਰੀਦਾ ਦੂਰੋਂ ਚਲਾਵਾਂ। ਸੋ ਇਹ ਅਸਤਰਾਂ ਦੇ ਵਿੱਚ ਆ ਜਾਂਦੇ ਆ। ਗੋਲੀ ਜਿਹੜੀ ਹੈ ਬੰਦੂਕ ਜਾਂ ਪਿਸਤੌਲ ਦੇ ਵਿੱਚੋਂ ਨਿਕਲਦੀ, ਇਹ ਵੀ ਅਸਤਰ ਦੇ ਵਿੱਚ ਹੀ ਆਉਂਦੀ ਹੈ। ਗੋਲਾ ਵੀ ਅਸਤਰ ਦੇ ਵਿੱਚ ਹੀ ਆ ਜਾਂਦਾ ਹੈ। ਸੋ ਇਹ ਸਾਰੇ ਅਸਤਰਾਂ ਦੇ ਵਿੱਚ ਆਉਂਦੇ ਨੇ। ਸ਼ਸਤਰ ਹੁੰਦੇ ਨੇ ਜਿਹੜੇ ਹੱਥ ਵਿੱਚ ਪਕੜੇ ਜਾਣ, ਤਲਵਾਰ ਹੋ ਗਈ, ਕਟਾਰ ਹੋ ਗਈ, ਖੰਜਰ ਹੋ ਗਈ, ਟੁੱਟੀਆਂ ਹੋ ਗਈਆਂ, ਡਾਂਗ, ਇਹ ਅਸਤਰਾਂ ਸ਼ਸਤਰਾਂ ਦੇ ਵਿੱਚ ਨੇ। ਜਿਹੜੇ ਹੱਥ ਵਿੱਚ ਪਕੜੇ ਰੱਖੀਏ, ਛੱਡੀਏ ਨਾ ਜਿਹਨਾਂ ਨੂੰ, ਫੜ ਕੇ ਮਾਰੀਏ, ਇਹ ਸ਼ਸਤਰ ਹੋ ਜਾਂਦੇ ਨੇ। ਦੂਸਰੇ ਚਲਾਵੇ ਜਿਹੜੇ ਸੱਟੀ ਦੇ ਨੇ, ਇਹ ਅਸਤਰ ਹੋ ਜਾਂਦੇ ਨੇ। ਸੋ ਇਸ ਤਰ੍ਹਾਂ ਦੁਰਗਾ ਨੇ ਅਸਤਰ ਤੇ ਸ਼ਸਤਰ ਅੱਠਾਂ ਬਾਹਾਂ ਦੇ ਵਿੱਚ ਪਕੜੇ ਹੋਏ ਨੇ। ਸੋ ਇਸ ਤਰ੍ਹਾਂ ਇਹਨਾਂ ਦੇ ਨਾਲ ਬਹੁਤ ਸੋਭਾ ਵਿਸ਼ੇਸ਼ ਸੋਭ ਰਹੀ ਹੈ।
ਦੇਖੋ ਦਿਵਤ ਤੇਜ ਰਵ ਜੈਸਾ,
ਇਸ ਤਰ੍ਹਾਂ ਸੂਰਜ ਦੇ ਵਾਂਗੂ ਪ੍ਰਕਾਸ਼ਮਾਨ ਹੋ ਰਿਹਾ ਤੇਜ ਪ੍ਰਤਾਪ ਦੁਰਗਾ ਦਾ ਵੇਖਿਆ ਹੈ।
ਅਸਤਰ ਸ਼ਸਤਰ ਤੇ ਸ਼ਬਦ ਵਿਸ਼ੇਸ਼ਾ,
ਇਹਨਾਂ ਅਸਤਰਾਂ ਸ਼ਸਤਰਾਂ ਦੇ ਨਾਲ ਬਹੁਤ ਭਾਰੀ ਸੋਭ ਰਹੀ ਹੈ ਦੇਵੀ।
ਅਸ਼ਟਭੁਜੀ ਜਬ ਦੇਖਣ ਕਰੇ,
ਅਸ਼ਟਭੁਜੀ ਅੱਠਾਂ ਬਾਹਾਂ ਵਾਲੀ ਇਹ ਦੇਵੀ ਜਦੋਂ ਇਸ ਪੰਡਿਤ ਨੇ ਵੇਖੀ ਹੈ,
ਤਿਜਵਰ ਨੇ ਸ਼ੁੱਧ ਬੁੱਧ ਸਭ ਹਰੇ,
ਤਿਜਵਰ ਜਿਹੜਾ ਪੰਡਿਤ ਸੀ ਸਾਰੀ ਸ਼ੁੱਧ ਬੋਧ ਸੀ ਗਵਾਚ ਗਈ ਹੈ, ਸੋਝੀ ਨਹੀਂ ਸਰੀਰ ਦੀ ਰਹੀ, ਸਭ ਕੁਝ ਇਸ ਤਰ੍ਹਾਂ ਵਿਆਕੁਲ ਹੋ ਗਿਆ ਹੈ।
ਵਿਆਕੁਲ ਹੋਈ ਤਾਰਨ ਗਿਰ ਪਰਿਓ,
ਵਿਆਕੁਲ ਹੋ ਕਰਕੇ, ਬੇਹਾਲ ਹੋ ਕਰਕੇ ਧਰਤੀ ਉੱਪਰ ਡਿੱਗ ਪਿਆ, ਬੇਹੋਸ਼ ਹੋ ਗਿਆ ਹੈ।
ਮੁਰਸ਼ਦ ਪਰਿਓ ਪ੍ਰਾਣ ਜਨ ਹਰਿਓ,
ਮੁਰਸ਼ਦ ਬੇਹੋਸ਼ ਹੋ ਗਿਆ ਹੈ, ਤੇ ਜਿਵੇਂ ਪ੍ਰਾਣ ਕਿਸੇ ਦੇ ਨਾਸ ਹੋ ਜਾਂਦੇ ਆ, ਮਨ ਨੂੰ ਮਰੀ ਗਿਆ ਹੈ, ਇਸ ਤਰ੍ਹਾਂ ਹਾਲਤ ਹੋ ਗਈ ਹੈ।
ਬੱਲੂ ਨੇ ਸੁਧ ਸਰਬ ਸੁਣਾਏ,
ਭਾਈ ਬੱਲੂ ਜੀ ਨੇ ਆ ਕਰਕੇ ਸਾਰੀ ਜਿਹੜੀ ਸੁਧ ਸੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਦੱਸੀ ਹੈ।
ਗੁਰੂ ਕਹਿਓ ਲੈ ਆਓ ਉਠਾਏ,
ਦੇਖੋ ਭਾਈ ਬੱਲੂ ਦੇ ਕੋਈ ਅਸਰ ਨਹੀਂ ਹੋਇਆ, ਕਿਉਂਕਿ ਸਤਿਗੁਰਾਂ ਦੇ ਮਹਾਰਾਜ ਨੇ ਤੇਜ ਪ੍ਰਤਾਪ ਬ੍ਰਹਮ ਗਿਆਨੀ ਹਨ, ਭਾਈ ਬੱਲੂ ਜੀ ਸਤਿਗੁਰਾਂ ਦੇ ਨਿਕਟ ਵਰਤੀ। ਸੋ ਆ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦੱਸਿਆ ਭਾਈ ਬੱਲੂ ਜੀ ਨੇ, ਕਿ ਮਹਾਰਾਜ ਉਹ ਪੰਡਿਤ ਤਾਂ ਦੁਰਗਾ ਦੇ ਦਰਸ਼ਨ ਕਰ ਗਏ, ਵੇਖ ਕੇ ਦੇਵੀ ਨੂੰ ਤਾਂ ਬੇਹੋਸ਼ ਹੋ ਗਿਆ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਉਹਨੂੰ ਚੁੱਕ ਕੇ ਸਾਡੇ ਪਾਸ ਲਿਆਓ,
ਤਿੰਨ ਬਲ ਕਰਕੇ ਤਾਂ ਹੀ ਉਠਾਵਾ।
ਭਾਈ ਬੱਲੂ ਜੀ ਨੇ ਚੁੱਕ ਕਰਕੇ ਜ਼ੋਰ ਦੇ ਨਾਲ, ਬਲ ਦੇ ਨਾਲ ਉਥੋਂ ਚੁੱਕ ਕੇ ਉਠਾ ਕਰਕੇ
ਆਣ ਪ੍ਰਭੂ ਕੇ ਪਾਇਨ ਪਾਵਾ,
ਆ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨੀ ਪਾਇਆ ਹੈ।
ਸ੍ਰੀ ਅਮਰਦਾਸ ਉਸ ਕਾਲਾ,
ਉਸ ਵਕਤ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖ ਕਰਕੇ
ਗਹਿ ਕਹਿ ਚਿਬਕ ਉਠਾਏ ਬਟਾਲਾ,
ਚਿਬਕ ਨਾਮ ਠੋਡੀ ਦਾ, ਠੋਡੀ ਤੋਂ ਫੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਠਾਇਆ ਹੈ।
ਮਨੋ ਮ੍ਰਿਤਕ ਪਾਪੁਨਾ ਜਵਾਇਓ,
ਮਾਨੋ ਕੇ ਮਾਰੀ ਗਿਆ ਸੀ, ਮੌਤ ਹੋ ਗਈ ਸੀ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਿਉਂਦਾ ਕੀਤਾ ਹੈ।
ਖੁੱਲੇ ਨੇਤਰ ਗੁਰਦਰਸ਼ਨ ਪਾਇਓ,
ਨੇਤਰ ਖੋਲੇ ਹਨ, ਫੇਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਹਨ।
ਦੇਖ ਪ੍ਰਭਾਵ ਚਕਤ ਚਿਤ ਰਹਿਓ,
ਇਸ ਤਰ੍ਹਾਂ ਪ੍ਰਭਾਵ ਵੇ ਕਰਕੇ ਤੇ ਹਿਰਦੇ ਵਿੱਚ ਬਹੁਤ ਭਾਰੀ ਹੈਰਾਨ ਹੋ ਰਿਹਾ ਹੈ।
ਕਰ ਜੂਰ ਤੋਂ ਗੁਰਸੋਂ ਬਚ ਕਹਿਓ,
ਹੱਥ ਜੋੜ ਕਰਕੇ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਨ ਲੱਗਾ ਹੈ।
ਦਿਉ ਸ਼ਰਨ ਕਰੀਏ ਨਿਜ ਦਾਸ,
ਕਹਿ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਕਿਰਪਾ ਕਰਕੇ ਮੈਨੂੰ ਆਪਣੇ ਸ਼ਰਨ ਆਸਰ ਚਰਨਾਂ ਦੀ ਸ਼ਰਨ ਦਾ ਆਸਰਾ ਬਖਸ਼ੋ, ਆਪਣਾ ਦਾਸ ਬਣਾਓ, ਬਣਾ ਲਵੋ, ਸੇਵਕ ਬਣਾ ਲਵੋ,
ਮਨੋ ਕਰਤਾਰਥ ਪੂਰੋ ਆਸ,
ਮੇਰੀ ਆਸ ਪੂਰੀ ਕਰੋ, ਮੈਨੂੰ ਆਪਣਾ ਸਿੱਖ ਬਣਾ ਲਵੋ, ਜਿਹਦੇ ਕਰਕੇ ਮੈਂ ਸਫਲਾ ਹੋ ਜਾਵਾਂ।
ਦੇਖਦੇ ਸਤਿਗੁਰ ਬਹੁਰ ਉਚਾਰਾ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੋਏ ਤੇ ਕਹਿਣ ਲੱਗੇ ਹਨ,
ਸੁਣ ਖੇਡਾ ਤੂੰ ਦਾਸ ਹਮਾਰਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਖੇਡਿਆ ਸੁਣ, ਤੂੰ ਸਾਡਾ ਦਾਸ, ਤੂੰ ਸਾਡਾ ਸੇਵਕ ਹੈ,
ਕਰੋ ਸਦਾ ਦੇਵੀ ਕੀ ਸੇਵਾ।
ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਇਸ ਤਰ੍ਹਾਂ ਹੁਣ ਤੂੰ ਜਿਹੜੀ ਦੇਵੀ ਦੀ ਸਦਾ ਹੀ ਸੇਵਾ ਕਰਦਾ ਰਿਹਾ ਹੈ,
ਜਪ ਸਤਨਾਮ ਮੰਤਰ ਗੁਰਦੇਵਾ,
ਪਰ ਹੁਣ ਤੂੰ ਸਤਨਾਮ ਸ੍ਰੀ ਵਾਹਿਗੁਰੂ ਮੰਤਰ ਜਪਣਾ, ਪਹਿਲਾਂ ਤੂੰ ਦੇਵੀ ਦੀ ਸੇਵਾ ਕਰਦਾ ਰਿਹਾ, ਹੁਣ ਨਹੀਂ, ਹੁਣ ਤੂੰ ਪਰਮੇਸ਼ਰ ਦਾ ਨਾਮ ਜਪਣਾ ਹੈ, ਸਤ ਨਾਮ ਸ਼੍ਰੀ ਵਾਹਿਗੁਰੂ ਇਹਦਾ ਜਾਪ ਕਰਨਾ ਹੈ।
ਮਿਲਿਆ ਹੈ ਜੋ ਤੋਹੀ ਦੇਹੁ ਉਪਦੇਸ਼,
ਜਿਹੜਾ ਤੈਨੂੰ ਮਿਲੇਗਾ ਆ ਕਰਕੇ ਉਹਨੂੰ ਵੀ ਤੂੰ ਇਹ ਸਤ ਨਾਮ ਸ਼੍ਰੀ ਵਾਹਿਗੁਰੂ ਦਾ ਉਪਦੇਸ਼ ਦੇਣਾ ਹੈ, ਨਾਮ ਜਪਾਉਣਾ ਹੈ।
ਸਿੱਖੀ ਕੋ ਵਿਸਤਾਰ ਵਿਸ਼ੇਸ਼,
ਇਸ ਤਰ੍ਹਾਂ ਸੰਸਾਰ ਦੇ ਵਿੱਚ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰੋ।
ਕਹਿ ਕਿਰਪਾ ਦ੍ਰਿਸ਼ਟ ਸੋ ਹੀਰਾ,
ਇਸ ਤਰ੍ਹਾਂ ਕਹਿ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਭਰੀ, ਮਿਹਰ ਭਰੀ ਨਿਗਾਹ ਦੇ ਨਾਲ ਵੇਖਿਆ ਹੈ।
ਬ੍ਰਹਮ ਗਿਆਨ ਤਿਸ ਵੀਰਾ,
ਉਸ ਵਕਤ ਉਹਦੇ ਵੱਡਿਆਂ ਭਾਗਾਂ ਵਾਲਿਆਂ ਦੇ ਹਿਰਦੇ ਵਿੱਚ, ਬੇਪੰਡਿਤ ਖੇਡੇ ਦੇ ਹਿਰਦੇ ਵਿੱਚ ਬ੍ਰਹਮ ਗਿਆਨ ਪੈਦਾ ਹੋ ਗਿਆ ਹੈ।
ਕਰ ਅਜ਼ਮਤ ਜੋਤ ਦੀਨ ਵਿਦਾਏ,
ਕਰਾਮਾਤਾਂ ਸ਼ਕਤੀਆਂ ਦੇ ਸਮੇਤ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਰਕੇ ਤੇ ਉੱਥੋਂ ਵਿਦਾ ਕੀਤਾ ਹੈ।
ਰਾਮ ਨਾਮ ਕੀ ਔਰ ਲਿਵ ਲਾਈ,
ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਲਿਵ ਲਾ ਲਈ ਹੈ, ਬਿਰਤੀ ਵਾਹਿਗੁਰੂ ਦੇ ਨਾਮ ਵਿੱਚ ਜੁੜ ਗਈ ਹੈ।
ਮੁਕਤ ਮੁਕਤ ਲਈ ਘਰ ਕੋ ਗਯੋ,
ਸੰਸਾਰ ਦੇ ਪਦਾਰਥ ਮੁਕਤੀਆਂ ਲੈ ਕਰਕੇ ਸਭ ਕੁਝ ਹੀ ਲੈ ਕੇ ਆਪਣੇ ਘਰ ਨੂੰ ਚਲਾ ਗਿਆ ਹੈ।
ਨਰ ਅਨੇਕ ਕੋ ਸੰਕਟ ਰਹਿਓ,
ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਇਹਦੇ ਉੱਪਰ ਬਖਸ਼ਾਂ ਕੀਤੀਆਂ ਨੇ, ਅਨੇਕਾਂ ਮਨੁੱਖਾਂ ਦੇ ਮਹਾਰਾਜ ਨੇ ਸੰਕਟ ਦੂਰ ਕੀਤੇ ਹਨ।
ਜਿਨ ਜਿਨ ਸੰਗਤ ਤਿਸ ਕੀ ਕੀਨ,
ਜਿਹੜਾ ਮਹਾਰਾਜ ਦੇ ਘਰੋਂ ਵਰੋਸ ਆਇਆ ਗਿਆ, ਇਹ ਪੰਡਿਤ ਖੇਡਾ ਸੋਇਨੀ, ਜਿੰਨੇ ਜਿੰਨੇ ਵੀ ਇਹਦੀ ਸੰਗਤ ਕੀਤੀ ਹੈ,
ਜਿਨੋ ਨਹੀਂ ਜਮ ਕੋ ਦੁੱਖ ਲੀਨ,
ਉਸ ਮਨੁੱਖ ਨੇ ਜਮਾਂ ਦਾ ਦੁੱਖ ਨਹੀਂ ਪ੍ਰਾਪਤ ਕੀਤਾ ਜਿੰਨੇ ਪੰਡਿਤ ਦੀ ਇਸ ਜਿੰਨੇ ਸਿੱਖਿਆ ਮਹਾਰੇ ਕੋਲੋਂ ਪ੍ਰਾਪਤ ਕੀਤੀ ਹੈ, ਇਹਦੀ ਸੰਗਤ ਕਰਨ ਵਾਲੇ ਵੀ ਲੋਕ ਤਰ ਗਏ ਹਨ।
ਸਤਿਗੁਰ ਕੀ ਸਿੱਖੀ ਬਿਰਦਾਏ,
ਸਤਿਗੁਰਾਂ ਦੀ ਸੰਸਾਰ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਕੇ ਸਿੱਖ ਬਣਾਏ ਨੇ, ਸਿੱਖੀ ਵਿੱਚ ਵਾਧਾ ਕੀਤਾ ਹੈ।
ਦਰਸ਼ਨ ਪਰਸੈ ਕਬ ਕਬ ਆਈ,
ਕਦੇ ਕਦੇ ਆ ਕਰਕੇ ਸੱਚੇ ਪਾਤਸ਼ਾਹ ਜੀ ਦਰਸ਼ਨ ਕਰਦਾ ਹੈ।
ਜਿਸ ਪਰ ਦ੍ਰਿਸ਼ਟ ਕਿਰਪਾ ਕੀ ਕਰੇ,
ਸਤਿਗੁਰ ਸੱਚੇ ਪਾਤਸ਼ਾਹ ਜੀ ਜਿਹਦੇ ਉੱਪਰ ਕਿਰਪਾ ਦ੍ਰਿਸ਼ਟੀ ਕਰਦੇ ਹਨ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ,
ਨਿਜ ਕੁਟੰਬ ਜੁੱਤ ਭੋਜਲ ਤਰੇ,
ਸੋ ਇਸ ਤਰ੍ਹਾਂ ਉਹ ਸਮੇਤ ਪਰਿਵਾਰ ਦੇ ਸਭ ਪਰਿਵਾਰ ਬੇੜਾ ਚੜਾਇਆ ਵਾਲੀ ਗੱਲ ਬਣ ਜਾਂਦੀ, ਸਾਰਾ ਪਰਿਵਾਰ ਆਪਣੇ ਪਰਿਵਾਰ ਦੇ ਸਮੇਤ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ।
ਜਿਵੇਂ ਗਾਉਂਦੇ ਗੁਰ ਅੰਗਦ ਪਾਸ,
ਜਿਵੇਂ ਭਾਈ ਗਾਉਂਦੇ ਜੀ ਨੇ ਸਤਿਗੁਰੂ ਸ਼੍ਰੀ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ,
ਪੁਰਬ ਕਰੇ ਹੁਤੇ ਅਰਦਾਸ,
ਪਹਿਲਾਂ ਅਰਦਾਸ ਕੀਤੀ ਹੋਈ ਸੀ,
ਗੋਇੰਦਵਾਲ ਵਿਸਾਲ ਵਸਾਇਓ,
ਉਹ ਗੋਇੰਦਵਾਲ ਨਗਰ ਜਿਹੜਾ ਹੈ, ਮਹਾਰਾਜ ਦੇ ਚਰਨਾਂ ਚ ਭਾਈ ਗਾਉਂਦੇ ਨੇ ਅਰਦਾਸ ਕੀਤੀ ਸੀ, ਮਹਾਰੇ ਮੇਰੇ ਨਾਮ ਦਾ ਨਗਰ ਵਸਾਓ। ਸੋ ਇਸ ਤਰ੍ਹਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕੀਤੀ ਤੇ ਮਹਾਰਾਜ ਦੀ ਆਗਿਆ ਪਾ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੋਇੰਦਵਾਲ ਨਗਰ ਜਿਹੜਾ ਭਾਈ ਗੋਂਦੇ ਦੇ ਨਾਂ ਤੇ ਗੁਰੂ ਅਮਰਦਾਸ ਮਹਾਰਾਜ ਨੇ ਬਹੁਤ ਭਾਰੀ ਨਗਰ ਵਸਾਇਆ ਤੇ
ਗੁਰ ਕੇ ਅਨੁਸਾਰ ਰਹਾਇਓ,
ਉਹ ਭਾਈ ਗੋਂਦਾ ਸੀ ਜਿਹੜਾ ਮਹਾਰਾਜ ਦਾ ਮਹਾਨ ਸਿੱਖ ਹੋਇਆ, ਸਤਿਗੁਰਾਂ ਦੇ ਅਨੁਸਾਰ ਰਿਹਾ ਹੈ।
ਆਰਬਲਾ ਤਿਸ ਪੂਰੀ ਭਾਈ,
ਜਦੋਂ ਉਹਦੀ ਆਰਬਲਾ ਪੂਰੀ ਹੋ ਗਈ, ਉਹਦੀ ਉਮਰ ਮੁੱਕ ਗਈ,
ਪ੍ਰਾਣ ਅੰਤ ਕਾਇਆ ਤਜ ਦਈ,
ਪ੍ਰਾਣ ਛੱਡ ਕਰਕੇ ਕਾਇਆ ਸਰੀਰ ਨੂੰ ਛੱਡ ਕਰਕੇ ਪ੍ਰਲੋਕ ਗਮਨ ਕਰ ਗਿਆ ਹੈ।
ਕੀ ਸੰਤਤ ਪਾਛੇ ਰਹੀ,
ਉਹ ਭਾਈ ਗੋਂਦੇ ਦੀ ਸੰਗਤ ਉਹਦੇ ਪਿੱਛੋਂ ਰਹੀ ਹੈ ਉਹਦੇ ਨਾਮ ਤੇ,
ਤਿੰਨ ਮਤ ਗੁਰ ਅਨੁਸਰਣੀ ਨਹੀਂ,
ਸੋ ਤਿੰਨ ਮਤ ਜਿਹੜੇ ਉਹਦੇ ਪਿੱਛੋਂ ਉਹਦੀ ਔਲਾਦ ਸੀ ਨਾ, ਸੋ ਉਹ ਸਤਿਗੁਰਾਂ ਦੇ ਅਨੁਸਾਰ ਨਹੀਂ ਸੀ, ਉਹਨਾਂ ਨੇ ਮਹਾਰਾਜ ਦਾ ਹੁਕਮ ਨਹੀਂ ਮੰਨਿਆ ਹੈ।
ਚੌਧਰਤਾ ਅਮਰੀ ਇਮੋ ਜਾਣੇ,
ਕਿਉਂਕਿ ਸਤਿਗੁਰਾਂ ਨੇ ਤਾਂ ਮਹਾਨ ਭਾਈ ਗੋਂਦੇ ਉੱਪਰ ਬਖਸ਼ਾਂ ਕੀਤੀਆਂ, ਕਿਰਪਾ ਕੀਤੀਆਂ ਸਨ, ਸਾਰੀ ਸੰਗਤ ਭਾਈ ਗੋਂਦੇ ਦੇ ਬਚਨ ਮੰਨਦੀ ਹੈ, ਆਖੇ ਲੱਗਦੀ ਹੈ, ਤੇ ਭਾਈ ਗੋਂਦਾ ਜੀ ਦਾ ਹੁਣ ਚਲੇ ਗਏ ਸੱਚਖੰਡ ਨੂੰ, ਜਿਹੜੀ ਪਿੱਛੋਂ ਔਲਾਦ ਸੀ ਉਹ ਚੌਧਰੀ ਬਣ ਬੈਠੇ ਨੇ, ਤੇ ਹੁਣ ਸਾਡੀ ਸਾਰਿਆਂ ਉੱਪਰ ਚੌਧਰ ਚੱਲੇਗੀ। ਸੋ ਇਸ ਤਰੀਕੇ ਨਾਲ ਇਸ ਤਰ੍ਹਾਂ ਉਹ ਜਾਣਦੇ ਹਨ ਕਿ ਅਸੀਂ ਚੌਧਰੀ ਹਾਂ ਸਾਰਿਆਂ ਦੇ,
ਪੁਰਕੇ ਨਰ ਵਿਖੇ ਮਹਾਨੇ,
ਸੋ ਇਸ ਪਿੰਡ ਦੇ ਵਿੱਚ ਜਿੰਨੇ ਵੀ ਮਹਾਨ ਵੱਡੇ ਬੰਦੇ ਹਨ,
ਸਗਰੂ ਨਗਰ ਹਮਾਰੂ ਹੈ,
ਸੋ ਉਹ ਸਾਰਿਆਂ ਉੱਪਰ ਸਾਡਾ ਹੁਕਮ ਹੈ, ਸਾਰਾ ਗੋਇੰਦਵਾਲ ਪਿੰਡ, ਕਿਉਂਕਿ ਭਾਈ ਗੋਂਦੇ ਦਾ ਨਾ ਗੋਂਦੇ ਦੇ ਨਾਂ ਤੇ ਵਸਾਇਆ, ਤੇ ਜਿਹੜੇ ਇਹਦੀ ਔਲਾਦ ਹੈ ਕਹਿੰਦੇ ਸਾਡੇ ਪਿਓ ਦੇ ਨਾਮ ਤੇ ਇਹ ਨਗਰ ਵਸਦਾ, ਪਿਤਾ ਦੇ ਨਾਮ ਤੇ, ਇਸ ਕਰਕੇ ਇਹ ਨਗਰ ਦੇ ਉੱਪਰ ਗੋਇੰਦਵਾਲ ਦੇ ਉੱਪਰ ਸਾਡਾ ਹੱਕ ਹੈ, ਇਹ ਗੋਇੰਦਵਾਲ ਸਾਡਾ ਨਗਰ ਹੈ, ਸਾਡਾ ਪਿੰਡ ਹੈ, ਜਿਹੜੇ ਇੱਥੇ ਰਹਿੰਦੇ ਨੇ ਨਗਰ ਦੇ ਵਿੱਚ ਸਾਰੇ, ਉਹ ਸਾਰੇ ਸਾਨੂੰ ਆ ਕੇ ਭੇਟਾਂ ਵਾ, ਪੈਸੇ ਆਦਿਕ ਰੁਪਈਏ ਆਦਿਕ ਭੇਟਾ ਕਰਨ,
ਸ੍ਰੀ ਗੁਰ ਕੋ ਘਰ ਅਹਿਮ ਵਿਸਾਲਾ,
ਕਿਉਂਕਿ ਗੁਰੂ ਮਹਾਰਾਜ ਦਾ ਘਰ ਜਿਹੜਾ ਹੈ ਬਹੁਤ ਵੱਡਾ ਹੈ,
ਦੇਖ ਨਹੀਂ ਸੋ ਕੁਛ ਕਿਸ ਕਾਲ ਲਾ,
ਗੁਰੂ ਘਰ ਦਾ ਗੁਰੂ ਘਰ ਬਹੁਤ ਵੱਡਾ ਹੈ, ਤੇ ਮਹਾਰਾਜ ਦੇ ਘਰ ਬੇਅੰਤ ਲੋਕ ਭੇਟਾਵਾਂ ਆ ਕੇ ਚੜਾਉਂਦੇ ਨੇ, ਤੇ ਗੁਰੂ ਘਰ ਦੇ ਵਿੱਚ ਸਾਨੂੰ ਕੁਝ ਨੀ ਮਿਲਦਾ, ਗੁਰੂ ਸਾਨੂੰ ਕੁਝ ਵੀ ਨੀ ਦਿੰਦਾ ਹੈ,
ਆਪ ਤਿੰਨ ਕੀ ਧਰਮ ਵਡੇਰੇ,
ਬਹੁਤ ਭਾਰੀ ਮਾਤਰਾ ਦੇ ਵਿੱਚ ਇਹਨਾਂ ਦੇ ਪਾਸ ਸਤਿਗੁਰਾਂ ਦੇ ਪਾਸ ਧਨ ਆਉਂਦਾ ਹੈ, ਮਾਇਆ ਆਉਂਦੀ ਹੈ।
ਚਲੇ ਦੀਗ ਨਾਰਾ ਚੈ ਕਨੇਰ,
ਜਿਸ ਮਾਇਆ ਦੇ ਨਾਲ ਦੇਗ ਲੰਗਰ ਚੱਲਦਾ ਹੈ ਤੇ ਅਣਗਿਣਤ ਹੀ ਮਨੁੱਖ ਛਕਦੇ ਹਨ।
ਉਸਤ ਅਵੈ ਇਨਤੀ ਧਨ ਲੀਜੈ,
ਇਸ ਕਰਕੇ ਹੁਣ ਇਹ ਯੋਗ ਗੱਲ ਹੈ ਕਿ ਇਹਨਾਂ ਦੇ ਕੋਲੋਂ ਆਪਾਂ ਧਨ ਲਈਏ। ਗੁਰੂ ਅਮਰਦਾਸ ਮਹਾਰਾਜ ਦੇ ਕੋਲੋਂ ਮਾਇਆ ਲਈਏ ਆਪਾਂ।
ਹਕ ਚੌਧਰਤਾ ਕੂ ਕਹਿ ਦੀਜੈ,
ਚੌਧਰਤਾ ਦਾ ਜਿਹੜਾ ਹੱਕ ਹੈ ਵੀ ਸਾਡਾ, ਸਾਡੇ ਪਿਓ ਦਾ ਪਿੰਡ ਹੈ, ਸਾਡਾ ਨਗਰ ਹੈ, ਇਹ ਜਿਹੜਾ ਹੱਕ ਪਿੰਡ ਦੇ ਉੱਪਰ ਸਾਡਾ ਹੱਕ, ਅਸੀਂ ਪਿੰਡ ਦੇ ਮਾਲਕ ਹਾਂ ਤੇ ਇਹ ਜਿਹੜਾ ਹੱਕ ਹੈ ਇਹ ਜਣਾ ਦਈਏ ਸਤਿਗੁਰਾਂ ਨੂੰ।
ਪ੍ਰਥਮ ਆਮਦਨ ਧਨ ਕੀ ਦੋਰੇ,
ਪਹਿਲਾਂ ਤਾਂ ਜਿਹੜੀ ਆਮਦਨੀ ਸੀ ਗੁਰੂ ਘਰ ਦੀ ਥੋੜੀ ਸੀ, ਪਹਿਲਾਂ ਆਮਦਨ ਘੱਟ ਹੁੰਦੀ ਸੀ ਗੁਰੂ ਘਰ ਨੂੰ, ਕਿਉਂਕਿ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਮਾਇਆ ਨੂੰ ਆਪਣੇ ਤੋਂ 12 ਕੋਹ ਦੂਰ ਰੱਖਿਆ ਹੈ, ਗੁਰੂ ਅੰਗਦ ਦੇਵ ਮਹਾਰਾਜ ਜੀ ਨੇ 6 ਕੋਹ ਦੂਰ ਰੱਖਿਆ ਹੈ। ਸੋ ਇਸ ਤਰ੍ਹਾਂ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਵਾਜੇ ਤੇ ਖੜੀ ਰਹਿੰਦੀ ਸੀ ਮਾਇਆ, ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਚਰਨੀ ਲਾ ਲਈ ਸੀ, ਇਸ ਕਰਕੇ ਮਾਇਆ ਨੂੰ ਦੂਰ ਰੱਖਿਆ ਹੈ, ਤਾਂ ਹੀ ਆਮਦਨੀ ਥੋੜੀ ਹੁੰਦੀ ਸੀ ਪਹਿਲਾਂ। ਤੇ ਹੁਣ ਗੁਰੂ ਘਰ ਦੇ ਵਿੱਚ ਬਹੁਤ ਭਾਰੀ ਮਾਤਰਾ ਦੇ ਵਿੱਚ ਧਨ ਆਉਂਦਾ ਹੈ।
ਆਪ ਚਾਹੁੰਦੇ ਸੀ ਆਏ ਕੋਰੇ,
ਚਾਰੇ ਹੀ ਪਾਸਿਆਂ ਦੇ ਵੱਲੋਂ ਬਥੇਰੇ ਪਦਾਰਥ ਗੁਰੂ ਦੇ ਘਰ ਦੇ ਵਿੱਚ ਆਉਂਦੇ ਹਨ।
ਮਤ ਮਲੀਨ ਮਿਥਿਆ ਅਭਿਮਾਨੇ,
ਇਸ ਤਰ੍ਹਾਂ ਵਿਚਾਰ ਕਰਦੇ ਹਨ ਤੇ ਇਹਨਾਂ ਦੀ ਮਤ ਜਿਹੜੀ ਹੈ ਮਲੀਨ ਹੋ ਚੁੱਕੀ ਹੈ, ਇਹ ਝੂਠੇ ਨੇ ਤੇ ਅਭਿਮਾਨੀ ਹੰਕਾਰੀ ਹੋ ਗਏ ਹਨ।
ਨਿਕਟ ਗੁਰੂ ਨਹਿ ਮਹਿਮਾ ਜਾਣੇ,
ਗੁਰੂ ਦੇ ਨੇੜੇ ਰਹਿੰਦੇ ਨੇ ਗੋਇੰਦਵਾਲ ਦੇ ਵਿੱਚ ਤੇ ਸਤਿਗੁਰਾਂ ਦੀ ਮਹਿਮਾ ਨੂੰ ਨਹੀਂ ਜਾਣਦੇ।
ਤੀਰਥ ਵਾਸੀ ਜਿਮ ਨਾ ਹੋਵੇ,
ਇਸ ਤਰ੍ਹਾਂ ਤੀਰਥ ਵਾਸੀ ਜਿਮ ਨਾ ਹੋਵੇ, ਤੀਰਥਾਂ ਤੇ ਰਹਿਣ ਵਾਲੇ ਜਿਵੇਂ ਜਿਹੜੇ ਤੀਰਥਾਂ ਤੇ ਪੱਕੇ ਰਹਿੰਦੇ ਹਨ, ਇਸੇ ਤਰ੍ਹਾਂ ਉਹ ਤੀਰਥਾਂ ਦੇ ਵਸਣ ਵਾਲੇ ਲੋਕ ਜਿਸ ਤਰ੍ਹਾਂ ਹੁੰਦੇ ਹਨ।
ਨਹੀਂ ਮਹਾਤਮ ਤਿੰਨ ਕੂਜੂ,
ਉਹ ਜਿਹੜੇ ਤੀਰਥਾਂ ਦੇ ਉੱਪਰ ਰਹਿਣ ਵਾਲੇ ਲੋਕ ਹੁੰਦੇ ਨੇ, ਉਹ ਤੀਰਥ ਦਾ ਮਹਾਤਮ ਨਹੀਂ ਜਾਣਦੇ ਹਨ।
ਸ਼ਰਧਾ ਸੁਣਦੇ ਇਸ਼ਨਾਨ,
ਸ਼ਰਧਾ ਦੇ ਨਾਲ ਤੀਰਥਾਂ ਦੇ ਉੱਪਰ ਇਸ਼ਨਾਨ ਨਹੀਂ ਕਰਦੇ ਹਨ।
ਇਸ ਦਿਨ ਮੂੜ ਅਵਗਿਆ ਠਾਨ,
ਰਾਤ ਦਿਨ ਮੂਰਖ ਲੋਕ ਤੇ ਤੀਰਥਾਂ ਦੀ ਇਸ ਤਰ੍ਹਾਂ ਨਰਾਦਰੀ ਕਰਦੇ ਹਨ।
ਦੂਰ ਤੇ ਸਾਦਰ ਮੱਝਾਂ ਹੈ,
ਜਿਹੜੇ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਉਹ ਤੀਰਥਾਂ ਦੇ ਵਿੱਚ ਹੀ ਰਹਿੰਦੇ ਨੇ, ਵੇਖੋ ਉੱਥੇ ਉਹਨਾਂ ਦਾ ਵਾਸਾ ਹੈ, ਤੇ ਜਿਹੜੇ ਦੂਰੋਂ ਦੂਰੋਂ ਲੋਕ ਆਉਂਦੇ ਨੇ ਉਹ ਤੀਰਥਾਂ ਉੱਪਰ ਆ ਕਰਕੇ ਇਸ਼ਨਾਨ ਕਰ ਲੈਂਦੇ ਨੇ ਆਦਰ ਮਾਨ ਸਤਿਕਾਰ ਦੇ ਨਾਲ,
ਸ਼ੁਭ ਫਲ ਪ੍ਰਾਪਤ ਕਲ ਮਲ ਭੱਜਾਂ ਹੈ,
ਸ੍ਰੇਸ਼ਟ ਫਲ ਪ੍ਰਾਪਤ ਕਰ ਲੈਂਦੇ ਨੇ, ਪਾਪ ਉਹਨਾਂ ਦੇ ਨਾਸ ਹੋ ਜਾਂਦੇ ਹਨ।
ਜਿਵੇਂ ਉਹ ਮੂਰਖ ਹਿਰਦੇ ਮਲੀਨੇ,
ਕਵੀ ਜੀ ਕਹਿੰਦੇ ਵੀ ਇਸ ਤਰ੍ਹਾਂ ਇਹ ਜਿਹੜੇ ਮੂਰਖ ਨੇ ਗੋਂਦੇ ਦੇ ਪੁੱਤਰ ਨੇ ਜਿਹੜੇ ਹਿਰਦੇ ਵਿੱਚ ਮਲੀਨ ਹੋ ਚੁੱਕੇ ਨੇ, ਮੂਰਖ ਹੋ ਚੁੱਕੇ ਨੇ, ਹਿਰਦਾ ਇਹਨਾਂ ਦਾ ਮਨ ਜਿਹੜਾ ਮੈਲਾ ਹੋ ਚੁੱਕਾ ਹੈ।
ਗੁਰੂ ਮਹਾਤਮ ਨੇ ਮਨ ਚੀਨੇ,
ਗੁਰੂ ਦੇ ਮਹਾਤਮ ਨੂੰ ਮਨ ਵਿੱਚ ਨਹੀਂ ਜਾਣਦੇ, ਗੋਇੰਦਵਾਲ ਦੇ ਵਿੱਚ ਹੀ ਰਹਿੰਦੇ ਨੇ ਪਰ ਗੁਰੂ ਦੀ ਮਹਿਮਾ ਨੂੰ ਨਹੀਂ ਜਾਣਦੇ ਹਨ।
ਲੱਗੀ ਅਵਗਿਆ ਕਰਨ ਘੁਟਾਲੇ,
ਘੁਟਾਲੀ ਖੋਟੀ ਚਾਲ ਵਾਲੇ ਜਿਹੜੇ ਹਨ ਤੇ ਗੁਰੂ ਦੀ ਨਰਾਦਰੀ ਕਰਨ ਲੱਗੇ ਹਨ।
ਹੰਕਾਰੀ ਦੁਰਮਤੀ ਕੁਚਾਲੇ,
ਸੋ ਹੰਕਾਰੀ ਨੇ, ਖੋਟੀ ਮਤ ਵਾਲੇ ਨੇ ਤੇ ਭੈੜੀ ਚਾਲ ਵਾਲੇ ਹਨ।
ਸਤਿਗੁਰ ਨਿਕਟ ਜਾਏ ਕਰ ਬੈਸੇ,
ਸਤਿਗੁਰਾਂ ਦੇ ਕੋਲ ਜਾ ਕਰਕੇ ਬੈਠੇ ਹਨ।
ਸਰੀ ਲੋਭ ਬੋਲੇ ਤਾਂ ਵੈਸੇ,
ਦੇ ਵਿੱਚ ਲੋਭ ਧਾਰਨ ਕਰਕੇ ਤੇ ਉਸ ਵਕਤ ਇਸ ਤਰ੍ਹਾਂ ਕਹਿਣ ਲੱਗੇ ਹਨ।
ਅਮਰੀ ਨਗਰ ਵਾਸ ਜੇ ਕੀ ਜਾਏ,
ਸਤਿਗੁਰਾਂ ਨੂੰ ਕਹਿਣ ਲੱਗੇ ਵੀ ਜੇ ਤੁਸੀਂ ਸਾਡੇ ਨਗਰ ਦੇ ਵਿੱਚ ਰਹਿਣਾ ਚਾਹੁੰਦੇ ਹੋ,
ਕੁਝ ਸਰਦਾਰੀ ਕੋ ਹਮ ਦੀਜੈ,
ਤਾਂ ਫਿਰ ਸਾਨੂੰ ਕੁਝ ਸਰਦਾਰੀ ਦਿਓ, ਭਾਵ ਕੇ ਸਾਨੂੰ ਮਾਮਲਾ ਤਾਰੋ, ਜਿਹੜੀ ਗੁਰੂ ਘਰ ਦੇ ਵਿੱਚ ਮਾਇਆ ਚੜ੍ਹਦੀ ਆ ਉਹਦੇ ਵਿੱਚ ਸਾਨੂੰ ਹਿੱਸਾ ਦਿਓ।
ਅਪਰ ਸਰਵ ਹੀ ਮਨ ਆਨ,
ਤਾਂ ਜਿੰਨੇ ਵੀ ਸਾਰੇ ਪਿੰਡ ਵਿੱਚ ਲੋਕ ਰਹਿੰਦੇ ਨੇ ਸਾਡੀ ਆਨ ਈਨ ਮੰਨਦੇ ਹਨ।
ਜਥਾ ਜੋਗ ਦੇਵੈ ਘਰ ਆਨ,
ਜਥਾ ਜੋਗ ਸਾਡੇ ਘਰ ਵਿੱਚ ਆ ਕਰਕੇ ਤੇ ਪਦਾਰਥ ਸਾਨੂੰ ਦੇ ਜਾਂਦੇ ਹਨ।
ਬਹੁਤ ਸਮਤ ਬੀਤੇ ਤੁਮ ਰਹੋ,
ਬਹੁਤ ਸਾਲ ਬਤੀਤ ਹੋ ਚੁੱਕੇ ਨੇ, ਤੁਸੀਂ ਇੱਥੇ ਰਹਿੰਦੇ ਹੋ ਗੋਇੰਦਵਾਲ ਦੇ ਵਿੱਚ,
ਅਣਕੋ ਪਾਇਨ ਜਗ ਤੇ ਲਓ,
ਸੰਸਾਰ ਦੇ ਵਿੱਚ ਤੁਹਾਡੀ ਬਹੁਤ ਸਿੱਖੀ ਫੈਲੀ ਹੈ ਤੇ ਉਹਨਾਂ ਦੇ ਪਾਸੋਂ ਤੁਸੀਂ ਅਨੇਕਾਂ ਤਰ੍ਹਾਂ ਦੀਆਂ ਭੇਟਾਵਾਂ ਆਦਿਕ ਲੈਂਦੇ ਹੋ।
ਪੂਰਵ ਅਲਪ ਹੁੰਦੀ ਗੁਜਰਾਨ,
ਪਹਿਲਾਂ ਜਿਹੜਾ ਗੁਜ਼ਾਰਾ ਸੀ ਥੋੜੀਆਂ ਚੀਜ਼ਾਂ ਆਉਂਦੀਆਂ ਸਨ ਤੇ ਇਸ ਤਰ੍ਹਾਂ ਗੁਜ਼ਾਰਾ ਹੁੰਦਾ ਸੀ ਥੋੜੀਆਂ ਚੀਜ਼ਾਂ ਦੇ ਨਾਲ,
ਅਮਾਨੇ ਬਹਾਨ ਜਹਾਨ,
ਹੁਣ ਬਹੁਤ ਸਾਰਾ ਸੰਸਾਰ ਆ ਕੇ ਆਪ ਜੀ ਦੀ ਚਰਨੀ ਪਿਆ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਗੁਰੂ ਘਰ ਵਿੱਚ ਚੜ੍ਹਦੀਆਂ ਹਨ।
ਮਤ ਮੰਦਨ ਤੇ ਸੋਨੋ ਗਤ ਦਾਨੇ,
ਇਸ ਕਰਕੇ ਸਾਨੂੰ ਹਿੱਸਾ ਦਿਓ, ਇਹ ਮੰਦੀ ਮਤ ਵਾਲਿਆਂ ਦੇ ਪਾਸੋਂ ਮੁਕਤੀ ਦਾਸ ਦੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਸੁਣ ਕਰਕੇ
ਸਹਿ ਸਵਾਇਕ ਬੋਲੀ ਬਾਣੀ,
ਉਹਦੇ ਸਿੱਧੀ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਹਨ।
ਲੰਗਰ ਵਿਖਾ ਗਮਨ ਦਰਸ਼ਨ ਕਰ ਜਾਵੋ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਾਓ ਲੰਗਰ ਦੇ ਵਿੱਚੋਂ ਜੋ ਵੀ ਤੁਹਾਨੂੰ ਚਾਹੀਦਾ ਲੈ ਲਵੋ,
ਜਿੱਦੋ ਅੰਨ ਚਾਹੋ ਤੈ ਖਾਵੋ,
ਜਿੰਨਾ ਉੱਥੇ ਜਾ ਕੇ ਅੰਨ ਛਕ ਸਕਦੇ ਹੋ, ਪ੍ਰਸ਼ਾਦਾ ਛਕ ਸਕਦੇ ਜਾ ਕੇ ਛਕ ਲਵੋ।
ਦੇਸ਼ ਵਿਦੇਸ਼ੀ ਸੰਗਤ ਸਾਰੇ,
ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਜਿਹੜੀ ਸਾਰੀ ਸੰਗਤ ਆਉਂਦੀ ਹੈ,
ਤਲੈ ਦੇਗ ਤੈ ਅਚੈ ਆਹਾਰ,
ਸਾਰੀ ਉਹਨਾਂ ਦੇ ਵਾਸਤੇ ਦੇਗ ਲੰਗਰ ਚੱਲਦਾ, ਸਾਰੇ ਆ ਕੇ ਇਥੋਂ ਲੰਗਰ ਛਕਦੇ ਹਨ।
ਸਤਕਾਰ ਨਾ ਕਿਸ ਕੀ ਤਿਸ ਸਥਾਨ,
ਇਸ ਸਥਾਨ ਤੇ ਕਿਸੇ ਨੂੰ ਵੀ ਰੋਕਿਆ ਨਹੀਂ ਜਾਂਦਾ, ਕਿਸੇ ਨੂੰ ਮੋੜਿਆ ਨਹੀਂ ਜਾਂਦਾ, ਜੋ ਆ ਕੇ ਮਰਜ਼ੀ ਲੰਗਰ ਦੇ ਵਿੱਚੋਂ ਕੋਈ ਛਕ ਲਵੇ।
ਸੁਰਤ ਕਰਤ ਸਭ ਭੋਜਨ ਖਾਣ,
ਜਿਹੜੇ ਭੁੱਖੇ ਨੇ ਉਹ ਸਾਰੇ ਆ ਕੇ ਇਥੋਂ ਭੋਜਨ ਛਕਦੇ ਹਨ।
ਤੂੰ ਜਾਣੋ ਸਰਬੰਸ ਮਹਾਰਾ,
ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਸਾਡਾ ਸੰਗਤ ਜਿਹੜੀ ਹੈ ਸਾਡਾ ਸਰਬੰਸ ਹੈ, ਸਾਰਾ ਕੁਝ ਹੈ।
ਗਰੀਬਨ ਕੀਰ ਗੁਜ਼ਾਰਾ,
ਇਸ ਤਰ੍ਹਾਂ ਗਰੀਬਾਂ ਦੇ ਗੁਜ਼ਾਰੇ ਦੇ ਵਾਸਤੇ ਲੰਗਰ ਚਲਾਇਆ ਹੋਇਆ ਹੈ।
ਪਿਤਾ ਤਿਹਾਰੇ ਕਛੂ ਨਾ ਚਾ,
ਤੁਹਾਡਾ ਜਿਹੜਾ ਪਿਤਾ ਹੁੰਦਾ ਸੀ ਭਾਈ ਗੋਂਦਾ, ਉਹਨੇ ਸਾਡੇ ਕੋਲੋਂ ਕਦੀ ਵੀ ਕੁਝ ਨਹੀਂ ਮੰਗਿਆ ਹੈ।
ਘਰੇਲੂ ਆਏ ਹਮ ਪਾ,
ਤੁਸੀਂ ਧਨ ਦਾ ਲੋਭ ਧਾਰਨ ਕਰਕੇ, ਮਾਇਆ ਦਾ ਲੋਭ ਧਾਰਨ ਕਰਕੇ ਸਾਡੇ ਪਾਸ ਆਏ ਹੋ।
ਧਨ ਕੋ ਸੰਚਨ ਹਮਰੇ ਨਾਇਨ,
ਇਸ ਤਰ੍ਹਾਂ ਧਨ ਸੰਚਨ ਕੋ ਹਮਰੇ ਨਾਇਨ, ਧਨ ਇਕੱਠਾ ਕਰਨਾ ਗੁਰੂ ਘਰ ਦੀ ਆਦਤ ਨਹੀਂ, ਗੁਰੂ ਧਨ ਇਕੱਠਾ ਨਹੀਂ ਕਰਦਾ। ਸੋ ਲੰਗਰ ਦੇ ਵਿੱਚੋਂ ਜੇ ਤੁਹਾਨੂੰ ਕੋਈ ਚੀਜ਼ ਚਾਹੀਦੀ ਹੈ, ਛਕਨੇ ਪਦਾਰਥ ਜਾ ਕੇ ਛਕ ਲਵੋ, ਧਨ ਸਾਡੇ ਪਾਸ ਨਹੀਂ ਹੈ।
ਅਨਿਆਦ ਵਸਤੂ ਘਰ ਮਾਹੇ ਨਾ,
ਅਨਿਆਦਕ ਜਿਹੜਾ ਹੈ ਅਤੇ ਵਸਤੂਆਂ ਹੋਰ ਜਿਹੜੇ ਪਦਾਰਥ ਨੇ ਦੁਨੀਆਂ ਦੇ, ਸੋ ਮਾਇਆ ਇਹ ਚੀਜ਼ਾਂ ਅਸੀਂ ਇਕੱਠੀਆਂ ਨਹੀਂ ਕਰਦੇ, ਜੋੜ ਕੇ ਅਸੀਂ ਕਦੇ ਨਹੀਂ ਰੱਖਦੇ ਹਾਂ।
ਜੋ ਤੁਮਕੋ ਆਉਂਦੇ ਹੈ ਨਿਕਾਸ,
ਜਿਹੜੀ ਤੁਹਾਡੇ ਮਨ ਦੇ ਵਿੱਚ ਇੱਛਾ ਵੀ ਗੁਰੂ ਘਰ ਦੇ ਵਿੱਚ ਬਹੁਤ ਮਾਇਆ ਹੈ, ਜੋੜ ਕੇ ਰੱਖੀ ਹੋਵੇ ਕਿ ਅਸੀਂ ਤੁਹਾਨੂੰ ਕੱਢ ਕੇ ਦੇ ਦਈਏ, ਇਹ ਮਨ ਦੇ ਵਿੱਚੋਂ ਭੁਲੇਖਾ ਕੱਢ ਦਿਓ।
ਉਹਨਾਂ ਰੱਖਾਂ ਕਛੂ ਆਵਾਸ,
ਅਸੀਂ ਇਹੋ ਜਿਹੀ ਜਿਹੜੀ ਲੋਕਾਂ ਨੂੰ ਚੀਜ਼ ਦੇਣ ਵਾਸਤੇ ਆਪਣੇ ਕੋਲ ਕੁਛ ਨਹੀਂ ਰੱਖਦੇ ਹਾਂ।
ਸੁਣ ਗੁੰਦੇ ਸੁਤ ਪਾਕ ਬਖਾਨੇ,
ਸੁਣ ਕਰਕੇ ਭਾਈ ਗੁੰਦੇ ਦੇ ਪੁੱਤਰ ਨੇ ਬਚਨ ਕੀਤੇ,
ਉਠਾਨੇ ਹੋ,
ਕਹਿਣ ਲੱਗੇ ਵੀ ਅਸੀਂ ਤਾਂ ਇਹ ਠਾਣ ਕੇ ਆਏ ਹਾਂ, ਇਹ ਧਾਰਨ ਕਰਕੇ ਆਏ ਹਾਂ ਵੀ ਗੁਰੂ ਕੋਲੋਂ ਪੈ ਧਨ ਲੈ ਕੇ ਮਾਇਆ ਲੈ ਕੇ ਆਉਣੀ ਹੈ।
ਅਪਰ ਵਸਤਾਂ ਮਲੀਤ ਨਾ ਕੋਈ,
ਕੋਈ ਵੀ ਵਸਤੂ ਜਿਹੜੀ ਹੈ ਅਸੀਂ ਨਹੀਂ ਲਵਾਂਗੇ।
ਧਨ ਦੀਜੈ ਕਰ ਧਾਰਨ ਸੋਏ,
ਇਸ ਤਰ੍ਹਾਂ ਧਨ ਅਸੀਂ ਲੈ ਕੇ ਜਾਵਾਂਗੇ ਤੇ ਆ ਮਾਇਆ ਹੱਥਾਂ ਦੇ ਵਿੱਚ ਪਕੜ ਕੇ ਲੈ ਕੇ ਜਾਵਾਂਗੇ ਤੁਹਾਡੇ ਪਾਸੋਂ।
ਸਦਨੇ ਆਪਣੇ ਅਚੈ ਆਹਾਰ,
ਲੰਗਰ ਦੇ ਵਿੱਚ ਅਸੀਂ ਭੋਜਨ ਨਹੀਂ ਛਕਾਂਗੇ, ਅਸੀਂ ਆਪਣੇ ਘਰ ਵਿੱਚ ਜਾ ਕੇ ਭੋਜਨ ਛਕਾਂਗੇ।
ਧਨ ਖਰੀਦੈ ਮੂਲ ਬਾਜ਼ਾਰ,
ਤੇ ਮੁੱਲ ਬਾਜ਼ਾਰ ਦੇ ਵਿੱਚ ਜਾ ਕਰਕੇ ਮਾਰਕੀਟ ਦੇ ਵਿੱਚੋਂ ਤੇ ਉੱਥੋਂ ਅਸੀਂ ਅੰਨ ਜਿਹੜਾ ਹੈ ਮੁੱਲ ਖਰੀਦਾਂਗੇ।
ਤੁਮਰੇ ਨਿਕਟ ਕਮੀ ਨਾ ਕੋ,
ਤੁਹਾਡੇ ਪਾਸ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੈ।
ਸੰਗਤ ਰਹਿ ਧੀਰ ਕਰ ਸੋ,
ਇਸ ਤਰ੍ਹਾਂ ਸੰਗਤ ਦੀ ਭੀੜ ਜਿਹੜੀ ਹੈ ਤੁਹਾਡੇ ਪਾਸ ਬਹੁਤ ਰਹਿੰਦੀ ਹੈ।
ਨਿਪਰਾ ਧਿਆਨ ਦਰਬ ਉਦਾਰਾ,
ਪ੍ਰਤੀ ਜਿਹੜੀਆਂ ਸੰਗਤਾਂ ਨੇ ਦਸਵੰਧ ਕੱਢ ਕੇ ਕਿਰਤ ਕਮਾਈ ਦੇ ਵਿੱਚੋਂ ਬਹੁਤ ਭਾਰੀ ਮਾਤਰਾ ਦੇ ਵਿੱਚ ਧਨ ਚੜਾਉਂਦੀਆਂ ਨੇ ਤੁਹਾਡੇ ਪਾਸ ਆ ਕੇ।
ਦੂਰ ਦੂਰ ਕੇ ਨਰ ਬਹੁ ਬਾਰਾ,
ਸੋ ਦੂਰ ਦੁਰਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਲੋਕ ਆਉਂਦੇ ਨੇ, ਬਹੁਤ ਵਾਰੀ ਸ਼ਰਧਾ ਦੇ ਨਾਲ ਆ ਕੇ ਧਨ ਅਰਪਣ ਕਰਦੇ ਹਨ।
ਸ਼ਰਧਾ ਤਰਨ ਵਾਵੇ ਸੀਸ,
ਆ ਕੇ ਮੱਥਾ ਟੇਕਦੇ ਨੇ, ਸ਼ਰਧਾ ਰੱਖਦੇ ਹਨ ਆਪ ਜੀ ਉੱਪਰ।
ਕੀਤ ਕੇ ਆਪਤ ਨਿਕਟ ਮਹੀਸ਼,
ਇਸ ਤਰ੍ਹਾਂ ਕਿੰਨੇ ਹੀ ਮਹੀਸ਼ ਨਾਮ ਹੈ ਰਾਜਿਆਂ ਦਾ, ਕਈ ਰਾਜੇ ਮਹਾਰਾਜੇ ਆਪ ਜੀ ਪਾਸ ਆਉਂਦੇ ਹਨ। ਅਕਬਰ ਵੀ ਆ ਕੇ ਮੱਥਾ ਟੇਕਿਆ ਸੀ ਨਾ ਮਹਾਰਾਜ ਨੂੰ, ਉਹਨੇ ਵੀ ਕਿੰਨੀ ਸੇਵਾ ਗੁਰੂ ਮਹਾਰਾਜ ਦੀ ਕੀਤੀ ਸੀ। ਇਸ ਕਰਕੇ ਵੀ ਇਹ ਕਹਿ ਰਿਹਾ ਸੁਗੋਂਦੇ ਦਾ ਪੁੱਤਰ ਵੀ ਤੁਹਾਡੇ ਪਾਸ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਸ਼ਾਹੂਕਾਰ ਧਨਾੜ ਲੋਕ ਨੇ, ਰਾਜੇ ਮਹਾਰਾਜੇ ਆ ਕਰਕੇ ਤੁਹਾਨੂੰ ਮੱਥਾ ਟੇਕਦੇ ਨੇ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਧਨ ਅਰਪਣ ਕਰਦੇ ਹਨ।
ਆਏ ਉਪਾਏ ਨਿਆਨਕ ਪ੍ਰਕਾਰ,
ਅਨੇਕਾਂ ਤਰੀਕਿਆਂ ਦੇ ਚੀਜ਼ਾਂ ਵੱਖੋ ਵੱਖਰੀਆਂ ਗੁਰੂ ਘਰ ਦੇ ਵਿੱਚ, ਤਰ੍ਹਾਂ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਗੁਰੂ ਘਰ ਦੇ ਵਿੱਚ ਆਉਂਦੀਆਂ ਹਨ।
ਤਨਮੈਂ ਤੇ ਦੇਹੂ ਹੱਕ ਹਮਾਰਾ,
ਇਹਨਾਂ ਦੇ ਸਾਡਾ ਵੀ ਹੱਕ ਬਣਦਾ, ਕਿਉਂਕਿ ਤੁਸੀਂ ਸਾਡੇ ਪਿੰਡ ਚ ਰਹਿੰਦੇ ਹੋ, ਇਸ ਕਰਕੇ ਸਾਡਾ ਹੱਕ ਬਣਦਾ ਤੇ ਸਾਨੂੰ ਹੱਕ ਦਿਓ ਸਾਡਾ।
ਸ੍ਰੀ ਅਮਰ ਕਹਿਓ ਤਿੰਨ ਫੇਰ
ਕਰਕੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਉਹਨਾਂ ਨੂੰ ਕਹਿਣ ਲੱਗੇ ਹਨ,
ਧਨ ਕੋ ਲੋਭ ਕਰਤਾ ਹੋ ਢੇਰ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਤੁਸੀਂ ਬਹੁਤ ਭਾਰੀ ਧਨ ਦਾ ਜਿਹੜਾ ਲੋਭ ਹੈ ਬਹੁਤ ਸਾਰਾ ਕਰਦੇ ਹੋ।
ਗੁਰ ਕੀ ਸਦਨ ਮਿਲੇਗੀ ਦੇਗਾ,
ਗੁਰੂ ਦੇ ਘਰ ਦੇ ਵਿੱਚੋਂ ਇਹ ਭੁਲੇਖਾ ਕੱਢੋਗੇ, ਤੁਹਾਨੂੰ ਕੱਢ ਕੇ ਖਜ਼ਾਨੇ ਚ ਮਾਇਆ ਦੇ ਦਿਆਂਗੇ? ਨਹੀਂ, ਇਹ ਸੰਗਤਾਂ ਦਾ ਧਨ ਹੈ ਤੇ ਸੰਗਤਾਂ ਦੇ ਵਾਸਤੇ ਵਰਤਿਆ ਜਾਂਦਾ, ਇਹਨੂੰ ਕੋਈ ਨਿੱਜੀ ਆਪਦੇ ਵਾਸਤੇ ਨਹੀਂ ਵਰਤ ਸਕਦਾ, ਘਰ ਦੇ ਵਾਸਤੇ ਨਹੀਂ ਲਿਜਾ ਸਕਦਾ। ਹਾਂ, ਗੁਰੂ ਘਰ ਦੇ ਵਿੱਚ ਤੁਹਾਨੂੰ ਲੰਗਰ ਪ੍ਰਸ਼ਾਦਾ ਛਕ ਸਕਦੇ ਹੋ, ਲੰਗਰ ਜਿਹੜਾ ਸਾਡਾ ਹਰ ਵਕਤ ਚੱਲਦਾ ਰਹਿੰਦਾ ਹੈ, ਇਸ ਕਰਕੇ ਲੰਗਰ ਦੇ ਵਿੱਚੋਂ ਜਾ ਕੇ ਪ੍ਰਸ਼ਾਦਾ ਛਕ ਸਕਦੇ ਹੋ, ਧੰਨ ਤੁਹਾਨੂੰ ਨਹੀਂ ਦਿਆਂਗੇ।
ਪਵਰ ਲੋਭ ਤਿਆਗੋ ਤੁਮ ਬੀਗਾ।
ਸਤਿਗੁਰੂ ਜੀ ਉਹਨਾਂ ਨੂੰ ਕਹਿਣ ਲੱਗੇ ਵੀ ਹੋਰ ਜਿਹੜਾ ਤੁਸੀਂ ਲੋਭ ਧਾਰਨ ਕਰਕੇ ਆਓ ਮਾਇਆ ਦਾ, ਇਹ ਲੋਭ ਛੱਡ ਦੇਣਾ ਕਰੋ।
ਵਾਹੇ ਕ੍ਰਿਸ਼ਨ ਆਦਿਕ ਕਰ ਤੋ।
ਮਾਇਆ ਦੀ ਤ੍ਰਿਸ਼ਨਾ ਕਿਹੜੀ ਗੱਲ ਤੋਂ ਕਰਦੇ ਹੋ ਬਹੁਤ ਭਾਰੀ?
ਹਮ ਤੋਂ ਧਨ ਕੇ ਹੇਤ ਅਰਥ ਹੋ।
ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਧਨ ਦੇ ਵਾਸਤੇ ਤੁਸੀਂ ਸਾਡੇ ਨਾਲ ਲੜਨਾ ਚਾਹੁੰਦੇ ਹੋ, ਸਾਡੇ ਨਾਲ ਅੜਦੇ ਹੋ।
ਐਸੀ ਬਹੁਤ ਪਈ ਤਕਰਾਰ।
ਇਸ ਤਰ੍ਹਾਂ ਸਤਿਗੁਰਾਂ ਨੇ ਬਚਨ ਜਦੋਂ ਕੀਤੇ ਤੇ ਜਿਹੜਾ ਗੋਂਦੇ ਦਾ ਪੁੱਤਰ ਸੀ ਉਹਨੇ ਸਤਿਗੁਰਾਂ ਦੇ ਨਾਲ ਤਕਰਾਰ ਕੀਤੀ, ਲੜਾਈ ਕੀਤੀ ਹੈ।
ਉਲਟ ਦੁਸ਼ਟ ਕਰਤ ਵਿਹਾਰ।
ਅੰਤ ਨੂੰ ਜਿਹੜਾ ਦੁਸ਼ਟ ਸੀਗਾ ਇਹ ਭਾਈ ਗੋਂਦੇ ਦਾ ਪੁੱਤਰ, ਭਾਈ ਗੋਂਦਾ ਦਾ ਬ੍ਰਹਮ ਗਿਆਨੀ ਹੋਇਆ, ਅੱਗੋਂ ਇਹਦਾ ਪੁੱਤਰ ਸੀ ਜਿਹੜਾ, ਤੋ ਇਸ ਤਰ੍ਹਾਂ ਬਚਨ ਬਿਲਾਸ ਕਰਦਾ ਤੇ ਸਤਿਗੁਰਾਂ ਦੇ ਨਾਲ ਰਾਰ ਨਾਮ ਉਹਦਾ ਲੜਾਈ ਦਾ ਗਰੀਬ ਨਵਾਜ ਦੇ ਨਾਲ ਲੜਾਈ ਕੀਤੀ ਹੈ।
ਦਿੱਲੀ ਜਾਵੇ
ਸਤਿਗੁਰਾਂ ਦੇ ਨਾਲ ਉੱਚੀ ਉੱਚੀ ਬੋਲਣ ਲੱਗਾ ਤੇ ਕਹਿਣ ਲੱਗਾ ਹੁਣ ਅਸੀਂ ਦਿੱਲੀ ਜਾਵਾਂਗੇ।
ਕਰ ਫਰਿਆਦ ਤੁਮ ਤੇ ਧਨ ਪਾਵੇ।
ਦਿੱਲੀ ਜਾ ਕੇ ਸ਼ਿਕਾਇਤ ਕਰਾਂਗੇ, ਜਾ ਕੇ ਆਖਾਂਗੇ ਕਿ ਗੋਂਦਵਾਲ ਜਿਹੜਾ ਨਗਰ ਹੈ ਸਾਡਾ ਹੈ, ਸਾਡੇ ਪਿਤਾ ਦੇ ਨਾਮ ਤੇ ਹੈ, ਅਸੀਂ ਵਸਾਇਆ। ਸੋ ਗੋਇੰਦਵਾਲ ਦੇ ਵਿੱਚ ਜਿੰਨੇ ਰਹਿੰਦੇ ਨੇ ਸਾਰਿਆਂ ਕੋਲੋਂ ਮਾਮਲਾ ਲੈਣਾ ਸਾਡਾ ਹੱਕ ਬਣਦਾ। ਇਸ ਤਰ੍ਹਾਂ ਜਾ ਕੇ ਫਰਿਆਦ ਕਰਾਂਗੇ ਅਕਬਰ ਦੇ ਕੋਲ ਤੇ ਤੁਹਾਡੀ ਸ਼ਿਕਾਇਤ ਕਰਕੇ, ਤੇ ਫਿਰ ਉਹ ਇੱਥੇ ਆਵੇਗਾ ਤੁਹਾਡੇ ਕੋਲੋਂ, ਫਿਰ ਸਾਨੂੰ ਮਾਇਆ ਦਵਾਵੇਗਾ, ਤੁਹਾਡੇ ਕੋਲੋਂ ਫਿਰ ਅਸੀਂ ਧਨ ਪ੍ਰਾਪਤ ਕਰਾਂਗੇ।
ਸਤਿਗੁਰੂ ਕਹੋ ਖੁਸ਼ੀ ਸੋ ਕਰੋ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਜੋ ਤੁਹਾਡੇ ਮਨ ਵਿੱਚ ਜਿਵੇਂ ਤੁਹਾਡੀ ਖੁਸ਼ੀ ਹੈ ਉਸੇ ਤਰ੍ਹਾਂ ਹੀ ਕਰੋ, ਸਾਨੂੰ ਕੋਈ ਪਰਵਾਹ ਨਹੀਂ ਹੈ।
ਧਨ ਕੀ ਆਸ ਨਾ ਕਰੋ।
ਸਾਡੇ ਵੱਲੋਂ ਧਨ ਦੀ ਆਸ ਨਾ ਕਰੋ, ਜਾਓ ਜਿੱਥੇ ਮਰਜ਼ੀ ਜ਼ੋਰ ਲਾ ਲਓ, ਜਾ ਕੇ ਗੁਰੂ ਘਰੋਂ ਤੁਹਾਨੂੰ ਇੱਕ ਕੌਡੀ ਵੀ ਨਹੀਂ ਮਿਲੇਗੀ।
ਗਏ ਸਦਨ ਉੱਠ ਮਤਾ ਪਕਾਇਓ।
ਸਤਿਗੁਰਾਂ ਨੇ ਇਸ ਤਰ੍ਹਾਂ ਭਜਨ ਕੀਤੇ, ਉੱਠ ਕੇ ਚਲੇ ਗਏ ਨੇ, ਜਾ ਕਰਕੇ ਮਤਾ ਪਕਾਇਆ ਹੈ।
ਦਿੱਲੀ ਜਾਏ ਕਲੰਕ ਸੋ ਪਾਇਓ।
ਦਿੱਲੀ ਚਲੇ ਗਏ ਨੇ ਫਰਿਆਦੀ ਹੋ ਕਰਕੇ ਸਤਿਗੁਰਾਂ ਦੀ ਸ਼ਿਕਾਇਤ ਕਰਨ ਵਾਸਤੇ ਅਕਬਰ ਦੇ ਕੋਲ। ਉਹ ਅਕਬਰ ਤਾਂ ਪਹਿਲਾਂ ਹੀ ਗੁਰੂ ਮਹਾਰਾਜ ਨੂੰ ਮੱਥਾ ਟੇਕ ਗਿਆ ਸੀ, ਉਹਨੇ ਕੀ ਸੁਣਨੀ ਸੀ ਇਹਨਾਂ ਦੀ। ਸੋ ਇਸ ਤਰ੍ਹਾਂ ਦਿੱਲੀ ਜਾ ਕੇ ਤੇ ਇਹਨਾਂ ਬੜਾ ਭਾਰੀ ਕਲੰਕ ਮੱਥੇ ਉੱਪਰ ਲਵਾ ਲਿਆ ਹੈ।
ਚਵਗੱਤੇ ਅੱਗੇ ਫਰਿਆਦ।
ਚਵਗੱਤੇ ਅੱਗੇ ਅਕਬਰ ਦੇ ਅੱਗੇ ਜਾ ਕਰਕੇ ਮੁਹੰਮਦ ਜਲਾਲੂਦੀਨ ਦੇ ਅੱਗੇ ਜਾ ਕੇ ਇਹਨਾਂ ਨੇ ਫਰਿਆਦ ਕੀਤੀ ਹੈ।
ਮੂਰਖ ਕਰਦ ਪਏ ਬਹੁ ਬਾਦ।
ਇਸ ਤਰ੍ਹਾਂ ਮੂਰਖਾਂ ਨੇ ਬਹੁਤ ਭਾਰੀ ਝਗੜਾ ਕੀਤਾ ਹੈ।
ਇੱਕ ਪਠਾਨ ਗੁਰੂ ਕਾ ਦਾਸ।
ਉੱਥੇ ਸਭਾ ਦੇ ਵਿੱਚ ਅਕਬਰ ਦੀ ਸਭਾ ਲੱਗੀ, ਵਜ਼ੀਰ ਸਾਰੇ ਬੈਠੇ ਨੇ, ਮੰਤਰੀ। ਸੋ ਉਹਨਾਂ ਦੇ ਵਿੱਚ ਇੱਕ ਪਠਾਨ ਬੈਠਾ ਹੋਇਆ ਸੀ, ਉਹ ਪਠਾਨ ਗੁਰੂ ਘਰ ਦਾ ਸੇਵਕ ਸੀ।
ਸਭਾ ਮੱਧ ਚਵਗੱਤੇ ਪਾਸ।
ਇਸ ਤਰ੍ਹਾਂ ਸਭਾ ਦੇ ਵਿੱਚ ਚਵਗੱਤੇ ਦੇ ਕੋਲ
ਸਰਵ ਭੇਦ ਪ੍ਰਗਟਾਵਤ ਪਾਇਓ।
ਸਾਰਾ ਜਿਹੜਾ ਭੇਦ ਸੀ ਨਾ ਉਸ ਪਠਾਨ ਦੇ ਕੋਲ ਜਾ ਕੇ ਦੱਸਿਆ ਵੀ ਇਹ ਮਹਾਰਾਜ ਉਸੇ ਗੁਰੂ ਦੀ ਸ਼ਿਕਾਇਤ ਕਰਨ ਆਏ ਨੇ ਜਿਨ੍ਹਾਂ ਦੇ ਕੋਲ ਤੁਸੀਂ ਗਏ ਸੀ, ਤੁਹਾਡਾ ਕਿਲਾ ਫਤਿਹ ਨਹੀਂ ਸੀ ਹੁੰਦਾ, ਜੈਮਲ ਫਤਿਹ ਦੇ ਨਾਲ ਲੜਾਈ ਹੋਈ ਸੀ ਤੁਹਾਡੀ। ਸੋ ਉਹ ਜਿਹੜਾ ਗੜ੍ਹ ਹੈ, ਕਿਲ੍ਹਾ ਹੈ ਜਿਹੜਾ, ਉਹ ਇਹਨਾਂ ਦੇ ਬਚਨਾਂ ਦੇ ਨਾਲ ਟੁੱਟਿਆ ਸੀ। ਮਹਾਰਾਜ ਨੇ ਬਚਨ ਕੀਤੇ ਸੀ ਜਦੋਂ ਬੌਲੀ ਦਾ ਕਾਰ ਟੁੱਟੇਗਾ ਉਦੋਂ ਕਿਲ੍ਹਾ ਛੁੱਟੇਗਾ। ਸੋ ਉਹਨਾਂ ਦੇ ਬਚਨਾਂ ਦੇ ਨਾਲ ਤੁਹਾਨੂੰ ਜਿੱਤ ਪ੍ਰਾਪਤ ਹੋਈ ਸੀ ਤੇ ਆਪ ਜੀ ਦਰਸ਼ਨ ਵੀ ਕਰਕੇ ਆਏ ਹੋ। ਤੁਸੀਂ ਜਾ ਕੇ ਵੇਖ ਹੀ ਆਓ ਸਾਰਾ ਕੁਝ ਕਿ ਗੁਰੂ ਨੂੰ ਤਾਂ ਕਿਸੇ ਚੀਜ਼ ਦੀ ਲੋਭ ਨਹੀਂ ਕਿਸੇ ਵੀ ਪਦਾਰਥ ਦਾ। ਜੋ ਉੱਥੇ ਆਉਂਦਾ ਛਕਦਾ ਹੈ ਸਾਰਿਆਂ ਵਾਸਤੇ, ਗਰੀਬਾਂ ਵਾਸਤੇ, ਲੋੜਵੰਦਾਂ ਵਾਸਤੇ ਮਹਾਰਾਜ ਨੇ ਲੰਗਰ ਚਲਾਏ ਹੋਏ ਨੇ। ਸੋ ਕਿੰਨੇ ਪਰਉਪਕਾਰ ਮਹਾਰਾਜ ਨੇ ਕੀਤੇ ਨੇ, ਸਮਾਜ ਦੇ ਵਿੱਚ ਕਿੰਨਾ ਸੁਧਾਰ ਕੀਤਾ, ਤੇ ਉਹਨਾਂ ਦੀ ਇਹ ਸ਼ਿਕਾਇਤ ਕਰਨ ਦੇ ਵਾਸਤੇ ਆਏ ਹਨ।
ਦੁਸ਼ਟਨ ਕੋ ਝੂਟਾ ਤਨ ਕਾਇਓ।
ਇਸ ਤਰ੍ਹਾਂ ਸਾਰਾ ਭੇਦ ਸੀ ਜਿਹੜਾ, ਤੇ ਇਹ ਸਾਰਾ ਦੱਸਿਆ ਹੈ ਤੇ ਜਿਹੜੇ ਇਹ ਦੁਸ਼ਟ ਗਏ ਸਨ ਤੇ ਇਹਨਾਂ ਨੂੰ ਝੂਠਾ ਕੀਤਾ ਹੈ।
ਉਹ ਲੱਗੀ ਹੋਣ ਤਿੰਨ ਪਰ ਬਹੁ ਵਾਰ।
ਇਸ ਤਰ੍ਹਾਂ ਬਚਨ ਕੀਤੇ ਤੇ ਅਕਬਰ ਨੂੰ ਗੁੱਸਾ ਆਇਆ ਵੀ ਗੁਰੂ ਦਾ ਬੜਾ ਪਰਉਪਕਾਰੀ ਹੈ ਤੇ ਇਹ ਉਹਨਾਂ ਦੀ ਸ਼ਿਕਾਇਤ ਕਰਨ ਆ ਗਏ ਨੇ, ਤੇ ਅਕਬਰ ਦੇ ਬਚਨਾਂ ਦੇ ਨਾਲ, ਹੁਕਮ ਦੇ ਨਾਲ ਤੇ ਉਹਨਾਂ ਨੂੰ ਬਹੁਤ ਭਾਰੀ ਮਾਰ ਪਈ, ਕੁੱਟ ਪਈ ਹੈ।
ਧੱਕੇ ਦੇ ਕਾਢੇ ਦਰਬਾਰ।
ਧੱਕੇ ਦੇ ਕਰਕੇ ਗੋਂਦੇ ਦੇ ਪੁੱਤਰ ਸੀ ਜਾਂ ਸਨ ਜਿਹੜੇ ਨਾਲ ਇੱਕ ਨੌਕਰ ਵੀ ਸੀ, ਤੋ ਉਥੋਂ ਧੱਕੇ ਦੇ ਕੇ ਕੁੱਟ ਕੇ ਜੁੱਤੀਆਂ ਦੇ ਨਾਲ ਤੇ ਉਥੋਂ ਬਾਹਰ ਕੱਢ ਦਿੱਤਾ ਹੈ।
ਬਹੁਤ ਦੁਖੀ ਸਭ ਸੌ ਜੁਗਵਾਏ।
ਬਹੁਤ ਭਾਰੀ ਦੁਖੀ ਹੋਏ ਨੇ, ਜਿਹੜੇ ਪਹਿਲੇ ਪਦਾਰਥ ਪਹਿਲੀਆਂ ਚੀਜ਼ਾਂ ਕੋਲ ਸਨ ਤੇ ਉਹ ਵੀ ਗਵਾ ਲਈਆਂ ਹਨ।
ਪਰਿਆਪਤ ਲੱਜਾ ਬਹੁ ਪਾਏ।
ਘਰ ਆ ਗਏ ਨੇ ਹੁਣ, ਕਹਿਤ ਸਨ ਵੀ ਚਲੋ ਜਾਵਾਂਗੇ ਅਕਬਰ ਦੇ ਕੋਲ, ਸਾਡੀ ਸੁਣੀ ਜਾਵੇਗੀ, ਇੱਜ਼ਤ ਮਾਣ ਵੀ ਵਧੇਗਾ, ਤੇ ਪਹਿਲੀ ਵੀ ਇੱਜ਼ਤ ਗਵਾ ਆਏ ਨੇ। ਬੇਇੱਜ਼ਤੀ ਕਰਵਾਏ ਨੇ ਘਰੇ ਆ ਕੇ, ਬੜੀ ਸ਼ਰਮ ਆਈ ਇਹਨਾਂ ਸਾਰਿਆਂ ਨੂੰ,
ਰੋਲ ਮਰ ਗਏ ਜੋ ਆਏ ਫਿਰ।
ਇਸ ਤਰ੍ਹਾਂ ਜਿਹੜੇ ਆਏ ਸਨ ਤੇ ਇਸ ਤਰ੍ਹਾਂ ਸਾਰੇ ਰੁਲ ਗਏ ਨੇ, ਮਰ ਗਏ ਨੇ ਅੱਧੇ ਵਿੱਚ ਇਹ।
ਦੁਖੀ ਪਏ ਜਮ ਮਾਰੇ ਘੇਰ,
ਦੁਖੀ ਹੋ ਗਏ ਨੇ, ਕਈ ਦੁਖੀ ਹੋ ਗਏ ਨੇ, ਕਈ ਕੁੱਟ ਕੇ ਮਾਰ ਦਿੱਤੇ ਨੇ, ਜਮਦੂਤ ਲੈ ਗਏ ਹਨ ਫੜ ਕੇ।
ਇਹੋ ਵਰਤਾਂਤ ਸਭ ਨੂੰ ਸੁਣ ਪਾਇਓ।
ਇਹ ਜਿਹੜੀ ਖਬਰ ਹੈ ਵੀ ਸਾਰੇ ਫੈਲ ਗਈ ਹੈ, ਬੜੀ ਬੇਇੱਜ਼ਤੀ ਹੋਈ ਹੈ, ਤੇ ਗੁਰੂ ਦੀ ਸ਼ਿਕਾਇਤ ਕਰਨ ਗਏ ਸਨ ਤੇ ਲੋਕਾਂ ਨੂੰ ਪਤਾ ਲੱਗ ਗਿਆ ਹੈ।
ਦੁਸ਼ਟਨ ਕੋ ਪ੍ਰਭ ਦੰਡ ਦਿਵਾਇਓ।
ਲੋਕ ਇਸ ਤਰ੍ਹਾਂ ਗੱਲਾਂ ਕਰਦੇ ਨੇ, ਦੁਸ਼ਟ ਲੋਕ ਗੁਰੂ ਦੀ ਸ਼ਿਕਾਇਤ ਕਰਨ ਗਏ ਨੇ ਤੇ ਉਹਨਾਂ ਨੂੰ ਪ੍ਰਭੂ ਨੇ, ਪਰਮੇਸ਼ਰ ਨੇ ਬਹੁਤ ਭਾਰੀ ਦੰਡ ਦਿੱਤਾ ਹੈ।
ਸ੍ਰੀ ਗੁਰੂ ਰਾਮਦਾਸ ਪ੍ਰਭ ਸਵਾਮੀ,
ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ, ਪ੍ਰਭੂ ਸਰੂਪ ਮਾਲਕ ਜੀ,
ਕਿਰਪਾ ਸਿੰਧੂ ਸਭ ਅੰਤਰ ਜਾਮੀ,
ਕਿਰਪਾ ਦੇ ਸਮੁੰਦਰ ਅੰਦਰ ਦੀਆਂ ਜਾਣਨ ਵਾਲੇ ਸੱਚੇ ਪਾਤਸ਼ਾਹ ਜੀ, ਅੰਤਰ ਜਾਮੀ ਮਾਲਕ ਸੱਚੇ ਪਾਤਸ਼ਾਹ ਜੀ,
ਸਾਇ ਸਮੂਹ ਗੁਰ ਸੇਵ ਮਜਾਰਾ,
ਉਸ ਵਕਤ ਚੌਥੇ ਪਾਤਸ਼ਾਹ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਹੀ ਸਨ।
ਤਪਰ ਰਹਿਤ ਹੁੰਦੀ ਦਰਬਾਰ,
ਦਰਬਾਰ ਦੇ ਵਿੱਚ ਹੀ ਮਹਾਰਾਜ ਰਹਿੰਦੇ ਨੇ, ਸਤਿਗੁਰਾਂ ਦੇ ਪਾਸ ਸੇਵਾ ਦੇ ਉੱਪਰ ਤਤਪਰ ਰਹਿੰਦੇ ਹਨ।
ਗੌੜੀ ਰਾਗ ਵਾਰ ਕੇ ਅੰਤਰ,
ਗੌੜੀ ਰਾਗ ਦੇ ਅੰਦਰ ਜਿਹੜੀ ਮਹਾਰਾਜ ਨੇ ਵਾਰ ਉਚਾਰਨ ਕੀਤੀ ਹੈ, ਉਸ ਰਾਗ ਦੇ ਵਿੱਚ
ਇਸ ਪ੍ਰਤਾਏ ਸਲੋਕ ਸੁਤੰਤਰ,
ਇਸ ਪ੍ਰਤਾਏ ਇੱਕ ਸੁਤੰਤਰ ਜਿਹੜਾ ਹੈ ਸਲੋਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ।
ਉਚਰਤ ਭਾਈ ਭਲੂ ਚਿਤ ਲਾਏ,
ਚਿਤ ਲਾ ਕੇ ਸੱਚੇ ਪਾਤਸ਼ਾਹ ਜੀ ਨੇ ਇੱਕ ਸਲੋਕ ਗੁਰਬਾਣੀ ਦੇ ਵਿੱਚ ਜਿਹੜਾ ਆਉਂਦਾ ਹੈ ਉੱਥੇ ਉਚਾਰਨ ਕੀਤਾ ਹੈ।
ਜੋ ਗੁਰ ਕੀ ਮਹਿਮਾ ਪ੍ਰਗਟਾਏ,
ਸੋ ਜਿਸ ਸਲੋਕ ਦੇ ਵਿੱਚੋਂ ਗੁਰੂ ਦੀ ਮਹਿਮਾ ਪ੍ਰਗਟ ਹੁੰਦੀ ਹੈ,
ਸੁਣੋ ਸਿੱਖ ਚਿਤ ਕਰ ਸਾਵਧਾਨ।
ਕਵੀ ਜੀ ਕਹਿੰਦੇ ਹੇ ਸਿੱਖੋ, ਚਿਤ ਲਾ ਕੇ ਸਾਵਧਾਨ ਹੋ ਕਰਕੇ, ਸਚੇਤ ਹੋ ਕਰਕੇ ਸ਼ਬਦ ਸਰਵਣ ਕਰੋ।
ਸਤਿਗੁਰੂ ਜੋ ਕੀਨ ਬਖਾਨ,
ਜੋ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਨੇ ਦਰਬਾਰ ਦੇ ਵਿੱਚ ਉਸ ਵਕਤ ਸ਼ਬਦ ਉਚਾਰਨ ਕੀਤਾ ਹੈ।
ਲੋਕ ਮਹੱਲਾ ਚੌਥਾ, ਮਲ ਜੂਈ ਭਰਿਆ ਨੀਲਾ ਕਾਲਾ, ਖਿਦੋਲੜਾ ਤਨ ਬੇਮੁਖੂ ਬੇਮੁਖਾ ਨੂੰ ਪਾਇਆ।
ਸਲੋਕ ਛੰਦ ਦਾ ਨਾਮ ਹੈ, ਛੰਦਾਬੰਦੀ ਦੇ ਵਿੱਚ ਸਾਰੀ ਬਾਣੀ ਹੈ, ਸਲੋਕ ਛੰਦ ਹੈ ਤੇ ਗੌੜੀ ਰਾਗ ਦੀ ਵਾਰ ਜਿਹੜੀ ਆ ਉਹਦੇ ਵਿੱਚ ਇਹ ਸ਼ਬਦ ਮਹਾਰਾਜ ਨੇ ਉਚਾਰਿਆ, ਵਾਰ ਦੇ ਵਿੱਚ ਅੰਕਿਤ ਕੀਤਾ ਹੈ। ਤੇ ਮਹੱਲਾ ਚੌਥਾ ਦਾ ਮਤਲਬ ਹੈ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਅੱਗੋਂ ਸ਼ਬਦ ਸ਼ੁਰੂ ਹੁੰਦਾ, ਮਲ ਜੂਈ ਭਰਿਆ ਨੀਲਾ ਕਾਲਾ ਖਿਦੋ ਲੜਾ ਤਿੰਨ ਬੇਮੁਖ ਬੇਮੁਖਿਆਂ ਨੂੰ ਪਾਇਆ। ਜਦੋਂ ਇਹ ਸ਼ਿਕਾਇਤ ਕਰਨ ਗਏ ਸਨ ਉਸ ਵਕਤ ਤੋ ਮੈਲਾ ਜਿਹਾ ਮਹਿਲ ਦੇ ਨਾਲ ਭਰਿਆ ਹੋਇਆ ਤੇ ਜਿਹਦੇ ਵਿੱਚ ਜੂਹਾਂ ਪਈਆਂ ਹੋਈਆਂ ਸਨ, ਤੋ ਉਹ ਇਸ ਤਰ੍ਹਾਂ ਨੀਲਾ ਕਾਲਾ ਨੀਲੇ ਰੰਗ ਦੀਆਂ ਟਾਕੀਆਂ ਤੇ ਕਾਲੇ ਰੰਗ ਦੀ ਇਸ ਤਰ੍ਹਾਂ ਖਿਦੋਲੜਾ ਨਾਮ ਗੋਦੜੀ ਦਾ, ਗੋਦੜੀ ਸੀ ਜਿਹੜੀ ਕਾਲੇ ਰੰਗ ਦੀ ਨੀਲੇ ਰੰਗ ਦੀਆਂ ਟਾਕੀਆਂ ਲੱਗੀਆਂ ਹੋਈਆਂ ਸਨ, ਮੈਲੀ ਸੀ ਤੇ ਜੂਹਾਂ ਦੇ ਨਾਲ ਭਰੀ ਹੋਈ ਸੀ। ਤੋ ਗੋਂਦੇ ਦੇ ਪੁੱਤਰ ਨੇ ਆਪਣੇ ਨੌਕਰ ਨੂੰ ਪਵਾ ਦਿੱਤੀ ਸੀ। ਇਸ ਤਰ੍ਹਾਂ ਤਿੰਨ ਬੇਮੁੱਖ, ਉਸ ਬੇਮੁੱਖ ਨੇ ਗੋਂਦੇ ਦੇ ਪੁੱਤਰ ਗੁਰੂ ਤੋਂ ਬੇਮੁੱਖ ਨੇ ਬੇਮੁੱਖਿਆਂ ਨੂੰ ਪਾਇਆ। ਬੇਮੁੱਖ ਉਹਦਾ ਨੌਕਰ ਸੀ, ਉਸ ਨੌਕਰ ਦੇ ਗਲ ਵਿੱਚ ਇਸ ਤਰ੍ਹਾਂ ਮੈਲਾ ਤੇ ਜੂਹਾਂ ਦੇ ਨਾਲ ਭਰਿਆ ਹੋਇਆ ਚੋਲਾ ਜਿਹਾ ਗਲ ਚ ਪਵਾ ਦਿੱਤਾ ਹੈ, ਗੋਦੜੀ ਜੀ ਪਵਾ ਦਿੱਤੀ ਹੈ।
ਪਾਸ ਨਾ ਦਈ ਕੋਈ ਬਹਿਣ ਜਗਤ ਮਹਿ, ਉਹ ਪੜ ਸਕਵੀ ਮਾਲਾਏ ਮਨਮੁਖ ਆਇਆ।
ਪਾਸ ਨਾ ਕੋਈ ਦਈ ਬਹਿਣ, ਜੂਹਾਂ ਨਾਲ ਭਰਿਆ ਮੈਲਾ ਜੀ ਭਰੀ ਗੋਦੜੀ ਗਲ ਚ ਪਾਈ ਹੈ ਤੇ ਕੋਈ ਵੀ ਸੰਸਾਰ ਦੇ ਵਿੱਚ ਉਹਨਾਂ ਨੂੰ ਕੋਲ ਨੀ ਬਹਿਣ ਦਿੰਦਾ ਹੁਣ, ਕਿਉਂਕਿ ਗੁਰੂ ਦੇ ਵੱਡੇ ਨਿੰਦਕ ਨੇ ਤੇ ਫਿਰ ਇਹੋ ਜਿਹੇ ਕੱਪੜੇ ਪਾ ਕੇ ਕੌਣ ਕੋਲ ਬਹਿਣ ਦੇਵੇਗਾ। ਸੋ ਇਸ ਕਰਕੇ ਕੋਈ ਵੀ ਸੰਸਾਰ ਚ ਕੋਈ ਉਹਨਾਂ ਨੂੰ ਪਾਸ ਨੀ ਬਹਿਣ ਦਿੰਦਾ। ਉਹ ਪੜ ਸਕਵੀ ਮਨ ਲਾਏ ਤੇ ਉੱਥੋਂ ਫਰਿਆਦੀ ਹੋ ਕੇ ਜਦੋਂ ਆਏ ਨੇ ਉਸ ਵਕਤ ਗੰਦਗੀ ਪਾਈ ਹੈ ਇਹਨਾਂ ਦੇ ਸਿਰ ਦੇ ਵਿੱਚ, ਵਿਸ਼ਟਾ ਪਾਈ ਹੈ, ਗੂਹੂ ਪੜ ਗੰਦਗੀ ਪਾਈ ਹੈ। ਸੋ ਸਾਰੀ ਜਿਹੜੀ ਹੋਰ ਪਹਿਲਾਂ ਹੀ ਮੈਲੇ ਕੱਪੜੇ ਪਾਏ ਸਨ ਤੇ ਉੱਤੋਂ ਹੋਰ ਤੇ ਗੰਦਗੀ ਉਹਨਾਂ ਦੇ ਸਿਰ ਚ ਸੁੱਟੀ ਹੈ। ਇਸ ਤਰ੍ਹਾਂ ਗੰਦਗੀ ਲਾ ਕਰਕੇ ਮਨਮੁਖ ਵਾਪਸ ਮੁੜ ਆਇਆ ਹੈ ਅਕਬਰ ਦੇ ਦਰਬਾਰ ਵਿੱਚੋਂ।
ਪਰਾਈ ਜੋ ਨਿੰਦਾ ਚੁਗਲੀ ਨੂੰ ਬੇਮੁਖ ਕਰਕੇ ਭੇਜਿਆ, ਉੱਥੇ ਵੀ ਮੂੰਹ ਕਾਲਾ ਦੋਹਾਂ ਬੇਮੁਖਾਂ ਦਾ ਕਰਾਇਆ।
ਪਰਾਈ ਜਿਹੜੀ ਨਿੰਦਿਆ ਕਰਕੇ, ਸੋ ਚੁਗਲੀ ਨੂੰ ਇਸ ਤਰ੍ਹਾਂ ਬੇਮੁਖ ਗੁਰੂ ਤੋਂ ਹੋ ਕਰਕੇ ਅਕਬਰ ਦੇ ਦਰਬਾਰ ਵਿੱਚ ਸ਼ਿਕਾਇਤ ਕਰਨ ਵਾਸਤੇ ਭੇਜਿਆ ਸੀ, ਉੱਥੇ ਫਿਰ ਪਠਾਨ ਨੇ ਸੱਚਾਈ ਦੱਸ ਦਿੱਤੀ ਸੀ। ਉੱਥੇ ਫਿਰ ਇਹਨਾਂ ਦੋਵਾਂ ਮਨਮੁੱਖਾਂ ਦਾ, ਇੱਕ ਨੌਕਰ ਤੇ ਇੱਕ ਗੋਂਦੇ ਦਾ ਪੁੱਤਰ, ਦੋਵਾਂ ਮਨਮੁੱਖਾਂ ਦਾ ਮੂੰਹ ਜਿਹੜਾ ਉਹਨਾਂ ਨੇ ਕਾਲਾ ਕੀਤਾ ਸੀ।
ਡਰ ਸੁਣਿਆ ਸਭ ਜਗਤ ਵਿੱਚ ਪਾਈ, ਬੇਮੁਖ ਸੁਣਿਆ ਨਫ਼ਰੇ ਪੌਲੀ ਪਾਉਂਦੀ, ਫਾਵਾ ਹੋ ਕੇ ਉੱਠ ਕਰ ਆਇਆ।
ਤੇ ਤੜ ਹੁੰਦਾ ਛੇਤੀ ਨਾਲ ਸਾਰੇ ਸੰਸਾਰ ਦੇ ਵਿੱਚ ਇਹ ਖਬਰ ਫੈਲ ਗਈ ਸੀ ਵੀ ਇਸ ਤਰ੍ਹਾਂ ਉਹਨਾਂ ਦੀ ਬੇਇੱਜ਼ਤੀ ਉੱਥੇ ਬਹੁਤ ਭਾਰੀ ਹੋਈ ਹੈ। ਸੋ ਇਹ ਸਾਰੇ ਸੰਸਾਰ ਵਿੱਚ ਪਤਾ ਲੱਗ ਗਿਆ, ਹੇ ਭਰਾਵੋ ਭਾਈ, ਹੇ ਭਰਾਵੋ, ਇਹ ਗੱਲ ਦਾ ਪਤਾ ਲੱਗ ਗਿਆ ਬੇਮੁਖ ਸਣੇ ਨਫਰੇ ਪੌਲੀ ਪੌਦੀ। ਬੇਮੁਖ ਗੋਂਦੇ ਦਾ ਪੁੱਤਰ, ਸਣੇ ਨਫਰੇ ਮਤਲਬ ਹੁੰਦਾ ਹੈ ਨੌਕਰ, ਨਫਰ ਨੌਕਰ, ਨੌਕਰ ਦੇ ਸਮੇਤ ਪੌਲੀ ਪੌਲਾ ਜੁੱਤੀ, ਜੁੱਤੀਆਂ ਇਸ ਤਰ੍ਹਾਂ ਪੌਦੀ ਪਈਆਂ ਤੇ ਫਾਵਾ ਹੋ ਕੇ ਉੱਠ ਘਰ ਆਇਆ। ਜੁੱਤੀਆਂ ਖਾ ਕੇ ਉੱਥੋਂ ਅਕਬਰ ਦੇ ਕੋਲੋਂ ਤੇ ਫਾਵਾ ਬੇਬਲ ਬਿਹਾਲ ਵਿਆਕਲ ਹੋ ਕਰਕੇ ਉੱਥੋਂ ਉੱਠ ਕੇ ਤੇ ਘਰ ਨੂੰ ਵਾਪਸ ਆ ਗਿਆ ਸੀ।
ਅੱਗੇ ਸੰਗਤੀ ਕੁੜਮੀ, ਬੇਮੁਖ ਰਲਣਾ ਨਾ ਮਿਲਣਾ ਤਾਂ ਬਹੁਤੀ ਭਤੀਜੀ ਫਿਰ ਆਣ ਘਰ ਪਾਇਆ।
ਫਿਰ ਅੱਗੇ ਸੰਗਤ ਸੀ ਜਿਹੜੀ ਉਹਨੇ ਮੂੰਹ ਨੀ ਲਾਇਆ ਕਿਉਂਕਿ ਗੁਰੂ ਤੋਂ ਬੇਮੁਖ ਹੈ। ਕੁੜਮੀ ਜਿਹਦੇ ਇਹਦੇ ਕੁੜਮ ਸਨ ਉਹ ਵੀ ਸਾਰੇ ਬੇਮੁਖ ਰਲਣਾ ਨਾ ਮਿਲੇ, ਬੇਮੁਖ ਨੂੰ ਇਹਨਾਂ ਦੇ ਵਿੱਚ ਰਲਣਾ ਮਿਲਦਾ ਨਹੀਂ। ਤਾਂ ਫਿਰ ਬਹੁਤੀ ਭਤੀਜੀ ਇਹਦੀ ਬਹੁਤੀ ਬਹੁਤੀ ਸੀ ਜਿਹੜੀ ਤੇ ਜਿਹੜੀ ਇਹਦੀ ਭਤੀਜੀ ਸੀ ਇਸ ਤਰ੍ਹਾਂ ਉਹਨਾਂ ਨੇ ਫਿਰ ਕਿਉਂਕਿ ਰਸਤੇ ਦੇ ਵਿੱਚ ਬਿਆਸ ਦਰਿਆ ਜਿਹੜਾ ਇੱਥੇ ਆ ਕੇ ਫਿਰ ਡਿੱਗ ਪਿਆ ਸੀ ਇੱਥੋਂ ਚੁੱਕ ਕਰਕੇ ਤੇ ਫਿਰ ਘਰ ਦੇ ਵਿੱਚ ਲਿਆ ਕੇ ਲੰਮਾ ਪਾ ਦਿੱਤਾ ਸੀ।
ਹਲਤ ਪਲਤ ਦੋਵੇਂ ਗਏ ਨੇ ਤੇ ਭੁੱਖਾ ਕੁੱਕੀ ਤਿਹਾਇਆ।
ਆਹ ਲੋਕ ਵੀ ਇਹਦਾ ਗਿਆ ਕਿਉਂਕਿ ਪਦਾਰਥ ਵੀ ਉਹਦੇ ਖੋਲੇ ਸਨ ਸਾਰੇ, ਨਿੰਦਿਆ ਵੀ ਹੋਈ, ਪ੍ਰਲੋਕ ਵੀ ਗਿਆ। ਗੁਰੂ ਦੇ ਬੇਮੁਖ ਹੋਣ ਕਰਕੇ ਲੋਕ ਪ੍ਰਲੋਕ ਇਸ ਮੂਰਖ ਨੇ ਗਵਾਲਿਆ ਸੀ, ਦੋਵੇਂ ਚਲੇ ਗਏ ਤੇ ਇੱਕ ਰੋਗ ਹੋ ਗਿਆ ਸੀ ਇਹਨੂੰ ਭਸਮ ਰੋਗ। ਭਸਮ ਰੋਗ ਹੁੰਦਾ ਹੈ ਵੀ ਜਿਹੜੀ ਚੀਜ਼ ਢਿੱਡ ਚ ਪਾਈ ਜਾਈਏ ਭਸਮ ਹੁੰਦੀ ਜਾਂਦੀ, ਪਤਾ ਨੀ ਲੱਗਦਾ ਜਾਂਦੀ ਕਿੱਥੇ ਹੈ। ਇਸ ਤਰ੍ਹਾਂ ਇਹ ਭੁੱਖਾ ਕੁੱਕੇ ਤੇ ਆਇਆ। ਭਸਮ ਰੋਗ ਹੋਣ ਕਰਕੇ ਨੇਤਾ ਪ੍ਰਤੀ ਭੁੱਖਾ ਰਹਿੰਦਾ ਹੈ, 100-100 ਰੋਟੀਆਂ ਖਾ ਜਾਂਦਾ ਤਾਂ ਵੀ ਭੁੱਖੇ ਦਾ ਭੁੱਖਾ। ਭਸਮ ਰੋਗ ਜੋ ਹੋਇਆ ਚੀਜ਼ ਅੰਦਰ ਭਸਮ ਹੁੰਦੀ ਜਾਂਦੀ, ਪਤਾ ਨੀ ਕਿੱਧਰ ਜਾਂਦੀ ਹੈ। ਇਸ ਤਰ੍ਹਾਂ ਭੁੱਖਾ ਇਹਨੂੰ ਭਸਮ ਰੋਗ ਹੋ ਗਿਆ ਸੀ ਤੇ ਭੁੱਖਾ ਰਹਿੰਦਾ ਹੈ ਤੇ ਕੂਕਦਾ ਰਹਿੰਦਾ ਹੈ ਤੇ ਆਇਆ ਤੇ ਵੀ ਲੱਗੀ ਰਹਿੰਦੀ ਹੈ, ਪਾਣੀ ਵੀ ਪੀਤੀ ਜਾਂਦਾ ਪਰ ਪਤਾ ਨੀ ਜਾਂਦਾ ਕਿੱਥੇ ਹੈ। ਇਹ ਰੋਗ ਹੋ ਗਿਆ ਸੀ ਤੇ ਭੁੱਖਾ ਤਿਹਾਇਆ ਰਹਿੰਦਾ ਸੀ ਤੇ ਉੱਚੀ ਉੱਚੀ ਆਵਾਜ਼ਾਂ ਮਾਰਦਾ ਸੀ, ਕੂਕਦਾ ਸੀ।
ਧੰਨ ਧੰਨ ਸਵਾਮੀ ਕਰਤਾ ਪੁਰਖ ਹੈ ਜਿਨ ਨਿਉ ਸੱਚ ਵੈ ਆਪ ਕਰਾਇਆ।
ਧੰਨ ਹੈ ਪਰਮੇਸ਼ਰ, ਧੰਨ ਹੈ ਵਾਹਿਗੁਰੂ ਜੀ, ਅਕਾਲ ਪੁਰਖ ਜੀ ਧੰਨ ਹਨ। ਸੋ ਕਰਤਾ ਪੁਰਖ ਸਾਰਿਆਂ ਨੂੰ ਪੈਦਾ ਕਰਨ ਵਾਲੇ ਜੋ ਪੁਰਖ ਸਰੂਪ ਨੇ, ਜਿਸ ਅਕਾਲ ਪੁਰਖ ਨੇ ਆਪ ਇਹ ਬਿਨਾਂ ਕਾਰਨ ਤੋਂ ਸ਼ਿਕਾਇਤ ਕਰਨ ਗਏ, ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਇਸ ਤਰ੍ਹਾਂ ਨਿਆਂ ਕਰਵਾਇਆ ਬਹਿ ਕਰਕੇ।
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਸੱਚ ਹੈ ਮਾਰ ਪਜਾਇਆ।
ਭਾਈ ਜਿਹੜਾ ਪੂਰੇ ਸਤਿਗੁਰਾਂ ਦੀ ਨਿੰਦਿਆ ਕਰੇ ਨਾ, ਉਹ ਆਪ ਅਕਾਲ ਪੁਰਖ ਸੱਚੇ ਮਾਰ ਪਚਾਇਆ, ਸੱਚੇ ਪਰਮੇਸ਼ਰ ਨੇ ਉਹਨੂੰ ਮਾਰ ਦਿੱਤਾ ਹੈ, ਪਚਾਇਆ, ਉਹਨੂੰ ਖਤਮ ਕਰ ਦਿੱਤਾ ਹੈ।
ਜੋ ਅੱਖਰ ਤੇਨੇ ਆਖਿਆ ਜਿਨ ਜਗਤ ਸਭ ਹੋ ਪਾਇਆ।
ਇਹ ਜਿਹੜਾ ਸ਼ਬਦ ਕਿੰਨੇ ਆਖਿਆ? ਪਰਮੇਸ਼ਰ ਨੇ ਆਖਿਆ, ਜਿਹਨੇ ਜਿਨ ਇਹੋ ਅੱਖਰ ਤੇਨੇ ਆਖਿਆ, ਇਹ ਅੱਖਰ ਉਹਨੇ ਕਹੇ ਨੇ ਜਿਹਨੇ ਪਾਈ ਜਿਨ ਜਗਤ ਸਭ ਹੋ ਪਾਇਆ, ਜਿਸ ਨੇ ਇਹ ਸਾਰਾ ਸੰਸਾਰ ਜਿਹੜਾ ਹੈ ਇਸ ਪ੍ਰਕਾਰ ਪੈਦਾ ਕੀਤਾ ਹੋਇਆ। ਇਹ ਨਿੰਦਿਆ ਕਰਨ ਵਾਲੇ ਦਾ ਹਾਲ ਹੁੰਦਾ ਜਿਹੜਾ ਗੁਰੂ ਦੀ ਨਿੰਦਿਆ ਕਰਦਾ ਹੈ। ਇਸ ਤਰੀਕੇ ਨਾਲ ਇਹ ਸ਼ਬਦ ਮਹਾਰਾਜ ਨੇ ਉਹਨਾਂ ਦੇ ਪ੍ਰਤਾਏ ਉੱਥੇ ਉਚਾਰਨ ਕੀਤਾ ਹੈ।
ਰਹਿ ਗਏ ਉਹ ਬਾਲਕ ਇੱਕ ਪਿਛਾਰੇ,
ਉਹਨਾਂ ਦੇ ਪਿੱਛੋਂ ਇੱਕ ਬੱਚਾ ਸੀ ਜਿਹੜਾ ਉਹ ਰਹਿ ਗਿਆ ਹੈ।
ਗੋਂਦੇ ਕੀ ਤਰੇ ਗੁਰੂ ਅਗਾਰੇ,
ਗੋਂਦੇ ਦੀ ਜਿਹੜੀ ਸਪਤਨੀ ਸੀ ਨਾ ਉਹ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਈ ਹੈ।
ਪਛਤਾਵਤ ਕਰ ਜੂਰ ਬਖਾਨੇ,
ਆ ਕਰਕੇ ਬਹੁਤ ਭਾਰੀ ਪਛਤਾਈ ਹੈ, ਹੱਥ ਜੋੜ ਕਰਕੇ ਸਤਿਗੁਰਾਂ ਦੇ ਅੱਗੇ ਬੇਨਤੀ ਕੀਤੀ।
ਇਸਦਾ ਮੰਦ ਨਾ ਮਹਿਮਾ ਜਾਣੇ,
ਕਹਿਣ ਲੱਗੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸਾਰੇ ਮੰਦੀ ਮਤ ਵਾਲੇ ਸਨ, ਆਪ ਜੀ ਦੀ ਮਹਿਮਾ ਨੂੰ ਨਹੀਂ ਜਾਣਦੇ ਸਨ।
ਪ੍ਰਤਾਪ ਤੇ ਉਹ ਸਭ ਹੋਏ,
ਇਹ ਤੁਹਾਡੇ ਪ੍ਰਤਾਪ ਦੇ ਨਾਲ ਹੀ ਸਾਰਾ ਕੁਝ ਹੋਇਆ, ਵਿਸ਼ਤਾ ਪਈ ਹੈ, ਕਿੰਨੀ ਬੇਇੱਜ਼ਤੀ ਕਰਵਾ ਲਈ ਹੈ, ਮਰ ਗਿਆ ਹੈ, ਤੁਹਾਡੇ ਪ੍ਰਤਾਪ ਕਰਕੇ ਹੋਇਆ ਹੈ।
ਸ੍ਰੀ ਅਵਗਿਆ ਤੋਂ ਸਭ ਕੋਏ,
ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੀ ਅਵਗਿਆ ਕੀਤੀ ਹੈ, ਨਰਾਦਰੀ ਕੀਤੀ ਹੈ ਤੇ ਸਭ ਕੁਝ ਹੀ ਗਵਾ ਲਿਆ ਹੈ।
ਰਹੂ ਬਾਲ ਇਹੋ ਅਵੈ ਪਿਛਾਰੇ,
ਮਹਾਰਾਜ ਉਹ ਤਾਂ ਹੁਣ ਮਰ ਗਿਆ, ਇੱਕ ਆ ਬੱਚਾ ਜਿਹੜਾ ਹੈ ਪਿੱਛੇ ਰਹਿ ਗਿਆ ਹੈ ਸਾਡਾ।
ਰਾਖੋ ਕਿਰਪਾ ਕਰੋ ਸੁਖ ਕਾਰੇ,
ਇਹ ਸੁੱਖਾਂ ਨੂੰ ਕਰਨ ਵਾਲੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਇਸ ਬੱਚੇ ਨੂੰ ਰੱਖ ਲੈਣਾ ਕਰੋ।
ਜਿਨੋ ਕਰਿਓ ਜਸ ਤਸ ਫਲ ਪਾਇਓ,
ਇਸ ਤਰ੍ਹਾਂ ਦੇ ਉਹਨਾਂ ਨੇ ਕੀਤਾ ਸੀ, ਕੀਤੀ ਦਾ ਫਲ ਉਹਨਾਂ ਨੇ ਪਾ ਲਿਆ ਹੈ।
ਅਬ ਰਾਬਰ ਕੀ ਸ਼ਰਨੀ ਆਇਓ,
ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਆਪ ਜੀ ਦੀ ਸ਼ਰਨ ਆਈ ਹਾਂ, ਬੱਚੇ ਨੂੰ ਵੀ ਲਿਆਈ ਹਾਂ।
ਸੰਤ ਪ੍ਰਸੰਨ ਨੂੰ ਸਦਾ ਉਪਕਾਰੀ,
ਸੰਤ ਜਿਹੜੇ ਹੁੰਦੇ ਨੇ ਮਹਾਂਪੁਰਸ਼ ਹੁੰਦੇ ਨੇ, ਸਦਾ ਹੀ ਪ੍ਰਸੰਨ ਰਹਿੰਦੇ ਨੇ, ਨਾ ਉਹ ਦੁਸ਼ਮਣ ਉਹਨਾਂ ਦਾ ਕੋਈ ਦੁਸ਼ਮਣ ਹੁੰਦਾ, ਨਾ ਉਹਨਾਂ ਦਾ ਕੋਈ ਮਿੱਤਰ ਹੁੰਦਾ। ਸੋ ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕਿਨੋ ਰੋਸ, ਕਾਜ ਉਹਾਗੋ ਲੇ ਸਵਾਰਿਓ, ਤਿਲ ਨਾ ਦਿਨੋ ਦੋਸ, ਇਹ ਮਹਾਂਪੁਰਸ਼ਾਂ ਦੀ ਬਿਰਤੀ ਹੁੰਦੀ ਹੈ। ਸੋ ਭਾਵੇਂ ਉਹਨਾਂ ਨੂੰ ਕੋਈ ਸ਼ਸਤਰ ਦੇ ਨਾਲ ਕੱਟ ਦੇਵੇ, ਮਾਰ ਦੇਵੇ, ਉਹ ਰੋਸ ਨਹੀਂ ਕਰਦੇ ਵੀ ਇਹਨੇ ਸਾਨੂੰ ਕਿਉਂ ਮਾਰਿਆ, ਨਹੀਂ। ਤੇ ਭਾਵੇਂ ਉਹਨਾਂ ਦੇ ਕੋਲ ਆ ਕੇ ਕੋਈ ਅਨੇਕਾਂ ਤਰ੍ਹਾਂ ਦੇ ਪਦਾਰਥ ਰੱਖੀ ਜਾਵੇ, ਉਹ ਪ੍ਰਸੰਨ ਨਹੀਂ ਹੁੰਦੇ, ਉਹਨੂੰ ਵਰ ਨਹੀਂ ਦਿੰਦੇ ਤੇ ਦੁਸ਼ਮਣ ਨੂੰ ਸਰਾਫ ਨਹੀਂ ਦਿੰਦੇ। ਸੋ ਉਹਨਾਂ ਦੀ ਬਿਰਤੀ ਜਿਹੜੀ ਹੁੰਦੀ ਹੈ ਸਾਰਿਆਂ ਵਾਸਤੇ ਇੱਕ ਬਰਾਬਰ ਹੁੰਦੀ ਹੈ। ਸੋ ਦੁਸ਼ਮਣ ਨੂੰ ਵੀ ਜਿਹੜੇ ਸੰਤ ਮਹਾਂਪੁਰਸ਼ ਹੁੰਦੇ ਨੇ ਉਪਦੇਸ਼ ਦਿੰਦੇ ਆ, ਤੇ ਸੱਜਣ ਨੂੰ ਵੀ ਉਪਦੇਸ਼ ਦਿੰਦੇ ਨੇ, ਇੱਕ ਸਮਾਨ ਬਿਰਤੀ ਹੁੰਦੀ ਆ, ਹਮੇਸ਼ਾ ਪ੍ਰਸੰਨ ਰਹਿੰਦੇ ਨੇ। ਕਦੇ ਮਨ ਦੇ ਵਿੱਚ ਨਹੀਂ ਆਪਾਂ ਨੂੰ ਕੋਈ ਦੁੱਖ ਦੇਵੇ, ਕੋਈ ਲੜੇ ਜਾਂ ਮੰਦਾ ਬੋਲੇ, ਚਿੱਤ ਜਿਹੜਾ ਦੁਖਦਾ ਮਹਾਂਪੁਰਸ਼ ਨਹੀਂ, ਉਹਨਾਂ ਦਾ ਚਿੱਤ ਨਹੀਂ ਦੁਖਦਾ, ਹਰ ਵਕਤ ਪ੍ਰਸੰਨ ਰਹਿੰਦੇ ਨੇ ਮਹਾਂਪੁਰਸ਼, ਕਿਉਂਕਿ ਸੰਤ ਸੰਤ ਆਤਮਾ ਹੁੰਦੇ ਨੇ। ਸੋ ਸਦਾ ਉਪਕਾਰੀ, ਸਦਾ ਉਪਕਾਰ ਕਰਨ ਵਾਲੇ ਹੁੰਦੇ ਨੇ। ਜੇ ਕੋਈ ਸ਼ਰਨ ਦੇ ਵਿੱਚ ਬਾਅਦ ਆ ਵੀ ਜਾਵੇ, ਪਹਿਲਾਂ ਸੋ ਇਸ ਤਰ੍ਹਾਂ ਹੋ ਜਾਵੇ ਤੇ ਬਾਅਦ ਸ਼ਰਨ ਆ ਜਾਵੇ ਤੇ ਫਿਰ ਬਖਸ਼ ਵੀ ਦਿੰਦੇ ਨੇ ਬੜੀ ਛੇਤੀ। ਇਸ ਤਰ੍ਹਾਂ ਪਰ ਉਪਕਾਰ ਕਰਨ ਵਾਲੇ ਹੁੰਦੇ ਹਨ।
ਕਰੇ ਬੁਰੇ ਕੋ ਭਲਾ ਵਿਚਾਰੇ,
ਸੋ ਇਹ ਸੰਤ ਮਹਾਂਪੁਰਸ਼ ਹੁੰਦੇ ਨੇ, ਇਹਨਾਂ ਦਾ ਕੰਮ ਹੁੰਦਾ ਪਰ ਉਪਕਾਰ ਕਰਨਾ। ਸੋ ਬੁਰੇ ਦਾ ਭਲਾ ਕਰ, ਗੁੱਸਾ ਮੰਨਣਾ ਹੰਡਾਏ, ਬੁਰੇ ਦਾ ਵੀ ਭਲਾ ਕਰਦੇ ਨੇ, ਗੁੱਸਾ ਨੀ ਮਨ ਚ ਕਰਦੇ ਕਿਸੇ ਗੱਲ ਦਾ। ਸੋ ਇਸ ਤਰ੍ਹਾਂ ਬੁਰਾ ਭਲਾ ਇੱਕ ਸਮਾਨ ਹੁੰਦਾ ਉਹਨਾਂ ਨੂੰ, ਤੇ ਬੁਰੇ ਦਾ ਭਲਾ ਕਰਦੇ ਹਨ।
ਸੁਣ ਪ੍ਰਭ ਨੇ ਕਰਨਾ ਕਰ ਰੱਖਿਓ,
ਸੁਣ ਕਰਕੇ ਪ੍ਰਭੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਜਦੋਂ ਉਸ ਬੀਬੀ ਨੇ ਬੇਨਤੀ ਕੀਤੀ, ਮਹਾਰਾਜ ਆ ਇੱਕ ਬੱਚਾ ਸਾਡੇ ਅਨੁਸ ਵਿੱਚੋਂ ਬੱਜਿਆ, ਕਿਰਪਾ ਕਰਕੇ ਰੱਖ ਲਵੋ, ਮਹਾਰਾਜ ਪ੍ਰਸੰਨ ਵੀ ਬਹੁਤ ਛੇਤੀ ਹੋ ਜਾਂਦੇ ਨੇ, ਕਿਰਪਾ ਕਰਕੇ ਰੱਖ ਲੈਣਾ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕਹਿੰਦੇ ਕਿ ਵੀ ਇਸ ਤੋਂ ਤੁਹਾਡੀ ਜਿਹੜੀ ਅੰਸ਼ ਬੰਸ ਹੈਗਾ ਵਧੇਗੀ।
ਭਈ ਪ੍ਰਸੰਨ ਸੂ ਗ੍ਰਹਿ ਕੋ ਗਏ,
ਇਸ ਤਰ੍ਹਾਂ ਉਹ ਪਾਪੀ ਤਾਂ ਸਨ ਜਿਹੜੇ, ਉਹ ਤਾਂ ਗੁਰੂ ਮਹਾਰਾਜ ਦੇ ਕੋਲੋਂ ਦੰਡ ਲੈ ਲਿਆ ਉਹਨਾਂ ਨੇ, ਤੇ ਇਹਨੂੰ ਮਹਾਰਾਜ ਨੇ ਵਰ ਦੇ ਦਿੱਤਾ ਵੀ ਇਹ ਬੱਚਾ ਜਿਹੜਾ ਤੁਹਾਡਾ ਬੱਚਿਆ ਨਾ, ਇਸ ਤੋਂ ਤੁਹਾਡੀ ਅੰਸ਼ ਬੰਸ ਜਿਹੜੀ ਹੈ ਗਾਂ ਵਧੇਗੀ। ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਪ੍ਰਸੰਨ ਹੋ ਗਏ ਨੇ, ਬੀਬੀ ਜਿਹੜੀ ਮਾਈ ਆਈ ਸੀ ਪ੍ਰਸੰਨ ਹੋ ਖੁਸ਼ ਹੋ ਕਰਕੇ ਘਰ ਤੋਂ ਚਲੀ ਗਈ ਹੈ।
ਤਰੀ ਅਵਗਿਆ ਸੋ ਬਖਸ਼ਾਏ,
ਇਸ ਤਰ੍ਹਾਂ ਜਿਹੜੀ ਅਵਗਿਆ ਕੀਤੀ ਸੀ ਨਾ ਸਾਰੀ ਇਸ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲੋਂ ਬਖਸ਼ਾ ਲਈ ਹੈ।
ਦੋਹਰਾ ਇੱਕ ਪੰਡਿਤ ਬੇਣੀ ਉਹ ਤੋਂ ਵਿਦਿਆ ਵਿਖੇ ਪ੍ਰਵੇਨ,
ਸੋ ਇਸ ਤਰ੍ਹਾਂ ਅੱਗੇ ਨਵਾਂ ਪ੍ਰਸੰਗ ਸ਼ੁਰੂ ਹੁੰਦਾ ਹੈ ਵੀ ਇੱਕ ਪੰਡਿਤ ਸੀ, ਉਹਦਾ ਨਾਮ ਸੀ ਬੇਣੀ, ਬਹੁਤ ਭਾਰੀ ਵਿਦਿਆ ਪੜਿਆ ਸੀ, ਵਿਦਿਆ ਦੇ ਵਿੱਚ ਬਹੁਤ ਚਤੁਰ ਸੀ, ਸੋ ਨਿਪੁੰਨ ਸੀ
ਨਿਆਂ ਸ਼ਾਸਤਰ ਤੇ ਆਦਿ ਜੀ ਰਸਨਾ ਅਗਰ ਸੋਕੇਨ,
ਜਿਹੜੇ ਸ਼ਾਸਤਰ ਨੇ ਨਿਆਂ ਆਦਿਕ ਸਾਖ ਵਿਦਾਂਤ ਇਹ ਸਾਰੇ ਛੇ ਸ਼ਾਸਤਰ ਉਸਨੇ ਯਾਦ ਕੀਤੇ ਹੋਏ ਸਨ, ਰਸਨਾ ਅਗਰ ਸੁਕੀਨ ਰਸਨਾ ਦੇ ਉੱਪਰ ਨੱਚਦੇ ਸਨ, ਇੰਨੇ ਉਹਨੇ ਸੋ ਰਟਨ ਕੀਤਾ ਹੋਇਆ ਸੀ, ਯਾਦ ਕੀਤੇ ਹੋਏ ਸਨ।
ਸੋ ਪਏ ਦੇਸ਼ ਵਿਦੇਸ਼ਨ ਵਿਖੇ ਹਮੇਸ਼ਾ,
ਵਿਦੇਸ਼ਾਂ ਦੇ ਵਿੱਚ ਹਮੇਸ਼ਾ ਹੀ
ਵਿਚਰਤ ਵਿਦਿਆਮਾਨ ਵਿਸ਼ੇਸ਼,
ਜਿਹਦੇ ਹਿਰਦੇ ਵਿੱਚ ਵਿਦਿਆ ਦਾ ਬਹੁਤ ਭਾਰੀ ਮਾਨ ਹੰਕਾਰ ਹੈ, ਵਿਦਿਆ ਦੇ ਵਿੱਚ ਹੰਕਾਰੀ ਹੋ ਕਰਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਿਚਰਦਾ ਹੈ।
ਜਹਾਂ ਪੜ੍ਹ ਤੂੰ ਵਿਦਿਆ ਸੁਣ ਲੇ,
ਜਿੱਥੇ ਸੁਣਦਾ ਵੀ ਫਲਾਣੀ ਥਾਂ ਤੇ ਕੋਈ ਵਿਦਵਾਨ ਰਹਿੰਦਾ ਹੈ, ਉਹ ਬਹੁਤ ਭਾਰੀ ਪੜ੍ਹਿਆ ਵਿਦਿਆ, ਉੱਥੇ ਇਸ ਤਰ੍ਹਾਂ ਪਹੁੰਚ ਜਾਂਦਾ ਹੈ।
ਪਹੁੰਚਿਆ ਚਰਚਾ ਹਿੱਤ ਇਹ,
ਉੱਥੇ ਪਹੁੰਚ ਕਰਕੇ ਤੇ ਪੰਡਿਤ ਜਿਹੜਾ ਬੇਣੀ ਹੈ ਤੇ ਜਾ ਕਰਕੇ ਉੱਥੇ ਚਰਚਾ ਕਰਦਾ ਹੈ।
ਲੋਕ ਬ੍ਰੰਥ ਮੈਂ ਲਿਖਿਆ ਪ੍ਰਥਮ ਏਮ,
ਇਸ ਤਰ੍ਹਾਂ ਪਹਿਲਾਂ ਲੋਕਾਂ ਦੇ ਵਿੱਚ ਇਸ ਤਰ੍ਹਾਂ
ਕੋਈ ਪਰਾਜਾ ਚਰਚਾ ਮੈਂ
ਜਿਹੜੀ ਪਹਿਲਾਂ ਇਹ ਕਹਿੰਦਾ ਵੀ ਜਿਹੜਾ ਚਰਚਾ ਦੇ ਵਿੱਚ ਲੋਕਾਂ ਦੇ ਵਿੱਚ ਗੱਲ ਪ੍ਰਚਲਿਤ ਹੈ, ਪੰਡਤਾਂ ਇਹ ਜਿਹੜਾ ਵਿਦਵਾਨਾਂ ਦੇ ਨਾਲ ਚਰਚਾ ਕਰਦਾ, ਬਹਿਸਬਾਜ਼ੀ ਕਰਦਾ, ਕਈਆਂ ਨੇ ਵਿਦਿਆ ਇਸੇ ਵਾਸਤੇ ਪੜ੍ਹੀ ਹੁੰਦੀ ਹੈ, ਬਹਿਸ ਵਾਸਤੇ, ਵਿਦਿਆ ਜਿਹੜੀ ਹੁੰਦੀ ਹੈ ਬਹਿਸ ਵਾਸਤੇ ਨਹੀਂ ਹੁੰਦੀ, ਵਿਦਿਆ ਹੁੰਦੀ ਹੈ ਲਾਹਾ ਲੈਣ ਵਾਸਤੇ। ਸੋ ਚਾਰ ਤਰ੍ਹਾਂ ਦੀ ਚਰਚਾ ਮਹਾਰੇ ਨੇ ਕਹੀ ਹੈ ਗੁਰਸਿੱਖ ਨੇ, ਦੋ ਤਰ੍ਹਾਂ ਦੀ ਕਰਨੀ ਹੈ, ਦੋ ਤਰ੍ਹਾਂ ਦੀ ਨਹੀਂ ਕਰਨੀ। ਸੋ ਵਾਦ ਵਿਵਾਦ ਜਲਪਾ ਤੇ ਵਤੰਡਾ ਵਾਦ ਤੇ ਚਾਰ ਨਾਮ ਦੇ ਹੁੰਦੇ ਨੇ, ਇੱਕ ਮੇਰੇ ਮਨ ਮੈਨੂੰ ਗੱਲ ਦਾ ਪਤਾ ਨਹੀਂ ਕਿਸੇ ਦਾ, ਆਪ ਤੋਂ ਜਿਹੜਾ ਵੱਧ ਪੜਿਆ ਉਹਦੇ ਕੋਲੋਂ ਪੁੱਛ ਲਾਂ, ਆਹ ਮੈਨੂੰ ਪਤਾ ਨਹੀਂ, ਦੱਸੋ ਇੱਕ ਇਹ ਹੈ, ਇਹ ਵੀ ਚਰਚਾ ਹੈ, ਇਹ ਕਰਨੀ ਹੈ। ਦੂਸਰੀ ਚਰਚਾ ਜਿਹੜੀ ਹੁੰਦੀ ਹੈ ਉਹ ਹੁੰਦੀ ਮੈਨੂੰ ਪਤਾ ਹੈ ਪਰ ਮੇਰੇ ਮਨ ਦੇ ਵਿੱਚ ਤਸੱਲੀ ਨਹੀਂ, ਮੈਨੂੰ ਚੰਗੀ ਤਰ੍ਹਾਂ ਕੋਈ ਸ਼ੰਕਾ ਮੇਰੇ ਮਨ ਦੇ ਵਿੱਚ, ਉਹ ਵੀ ਉਹਨੂੰ ਸਿਆਣੇ ਨੂੰ ਪੁੱਛ ਕੇ ਆਪਣਾ ਸ਼ੰਕਾ ਦੂਰ ਕਰ ਲਵਾਂ। ਇਹ ਦੋ ਤਰ੍ਹਾਂ ਦੀ ਹੁੰਦੀ ਹੈ, ਜਾਂ ਦੋਵੇਂ ਬਰਾਬਰ ਦੀ ਵਿਦਿਆ ਪੜ੍ਹੇ ਨੇ ਆਪਸ ਵਿੱਚ, ਦੋਵੇਂ ਬੈਠ ਕੇ ਵਿਚਾਰ ਕਰਦੇ ਵੀ ਗੱਲ ਕਿਹੜੀ ਸਹੀ ਹੋ ਸਕਦੀ ਹੈ। ਤੀਸਰੀ ਜਿਹੜੀ ਚਰਚਾ ਹੁੰਦੀ ਹੈ ਉਹ ਹੁੰਦੀ ਹੈ ਬਹਿਸਬਾਜ਼ੀ, ਉਹਨੂੰ ਜਲਪਾ ਕਹਿ ਦਿੰਦੇ ਨੇ, ਮੈਂ ਨਾ ਮੰਨੂ, ਮੈਂ ਨੀ ਗੱਲ ਮੰਨਣੀ, ਜਿਵੇਂ ਅੱਜ ਕੱਲ੍ਹ ਰੋਲੇ ਪਏ ਹੋਏ ਨੇ ਤਰ੍ਹਾਂ ਤਰ੍ਹਾਂ ਦੇ। ਇਸ ਤਰੀਕੇ ਦੇ ਨਾਲ ਇਹਨੂੰ ਜਲਪਾ ਚਰਚਾ ਕਹਿੰਦੇ ਵੀ ਮੈਂ ਤਾਂ ਮੰਨਣਾ ਹੀ ਨਹੀਂ, ਭਾਵੇਂ ਕਿਵੇਂ ਮਰਜ਼ੀ ਕਿੰਨੀਆਂ ਮਰਜ਼ੀ ਕੋਈ ਦਲੀਲਾਂ ਦਿੱਤੀ ਜਾਵੇ, ਮੇਰੀ ਗੱਲ ਸਹੀ ਹੈ। ਸੋ ਇੱਕ ਇਹ ਚਰਚਾ, ਇਹ ਨਹੀਂ ਕਰਨੀ ਗੁਰਸਿੱਖ ਨੇ, ਇਹ ਬਹਿਸ ਤੇ ਰਹਿਣਾ, ਬਹਿਸਬਾਜ਼ੀ ਦੇ ਵਿੱਚ ਗੱਲ ਪੈ ਜਾਣੀ। ਚੌਥੀ ਜਿਹੜੀ ਚਰਚਾ ਹੈ, ਇਸ ਚਰਚਾ ਦਾ ਨਾਮ ਹੈ ਵਤੰਡਾ ਵਾਦ, ਗੱਲ ਵੱਧਦੀ ਝਗੜੇ ਤੱਕ, ਡਾਂਗ ਸੋਟੇ ਤੱਕ ਪਹੁੰਚ ਜਾਣੀ, ਲੜਾਈ ਤੱਕ ਲੜਦੇ ਆਪਾਂ ਕਈ ਵਾਰੀ ਦੇਖਦੇ ਹਾਂ, ਬਹਿਸ ਕਰਦਿਆਂ ਕਰਦਿਆਂ ਕਈ ਵਾਰੀ ਲੜਨ ਲੱਗ ਪੈਂਦੇ ਨੇ ਆਪਸ, ਇਹਨੂੰ ਵਤੰਡਾਵਾਦ ਕਹਿੰਦੇ ਨੇ। ਇਹ ਨਹੀਂ ਕਰਨੀ, ਨਾ ਜਲਪਾ ਕਰਨੀ। ਦੂਸਰੀ ਜਿਹੜੀ ਹੈ ਉਹ ਦੋ ਪ੍ਰਕਾਰ ਦੀ ਚਰਚਾ ਕਰਨੀ ਹੈ, ਸ਼ੰਕਾ ਦੂਰ ਕਰਨ ਵਾਸਤੇ, ਮਨ ਦੀ ਤਸੱਲੀ ਵਾਸਤੇ, ਆਪਣੀ ਜਾਣਕਾਰੀ ਗਿਆਨ ਨੂੰ ਵਧਾਉਣ, ਗਿਆਨ ਦੇ ਵਿੱਚ ਵਾਧਾ ਕਰਨ ਵਾਸਤੇ। ਸੋ ਦੂਸਰੀ ਨਹੀਂ। ਸੋ ਇਸ ਤਰ੍ਹਾਂ ਜਿਹੜਾ ਇਹ ਪੰਡਿਤ ਹੈ ਨਾ, ਬੇਨੀ ਨਾਮ ਦਾ ਪੰਡਿਤ, ਇਹਨੇ ਵਿਦਿਆ ਪੜ੍ਹੀ ਹੈ ਲੋਕਾਂ ਨੂੰ ਜਿੱਤਣ ਦੇ ਵਾਸਤੇ, ਜਿੱਥੇ ਕਿੱਥੇ ਸੁਣਦਾ ਕੋਈ ਵਿਦਵਾਨ ਹੈ ਲੋਕਾਂ ਨੂੰ ਜਿੱਤਦਾ ਫਿਰਦਾ ਚਰਚਾ ਕਰਕੇ। ਸੋ ਮਹਾਰਾਜ ਦੇ ਕੋਲ ਇਹ ਜਾਵੇਗਾ, ਜਾ ਕਰਕੇ ਮਹਾਰਾਜ ਦੇ ਕੋਲੋਂ ਉਪਦੇਸ਼ ਪ੍ਰਾਪਤ ਕਰੇਗਾ। ਗਰੀਬ ਨਵਾਜ ਨੇ 22 ਸੂਬੇ ਹਿੰਦੁਸਤਾਨ ਦੇ ਉਦੋਂ ਹੁੰਦੇ ਸਨ, ਅੱਜ ਕੱਲ੍ਹ 27 ਨੇ ਖਰੇ ਸਟੇਟਾਂ ਹਿੰਦੁਸਤਾਨ ਦੀਆਂ, ਉਦੋਂ 22 ਸਨ, 22 ਸੂਬੇ ਤੇ 22 ਉਹਨਾਂ ਦੇ ਮੰਤਰੀ ਮੁੱਖ ਮੰਤਰੀ ਤੇ 22 ਮਹਾਰਾਜ ਨੇ ਉਪਦੇਸ਼ ਤੋਂ ਬ੍ਰਹਮ ਗਿਆਨੀ, 22 ਮਹਾਰਾਜ ਨੇ ਮੰਜੀਆਂ ਬਖਸ਼ੀਆਂ 22 ਸਟੇਟਾਂ ਦੇ ਵਿੱਚ ਪ੍ਰਚਾਰ ਕਰਨ ਦੇ ਵਾਸਤੇ। ਕਿਉਂਕਿ ਜਿਹੜੇ ਰਾਜੇ ਹੁੰਦੇ ਨੇ ਲੋਕਾਂ ਉੱਪਰ ਰਾਜ ਕਰਦੇ ਨੇ, ਲੋਕਾਂ ਦੇ ਸਰੀਰਾਂ ਦੇ ਉੱਪਰ ਰਾਜਿਆਂ ਦਾ ਰਾਜ ਹੁੰਦਾ ਹੈ, ਕਿਉਂਕਿ ਜਿਹੜਾ ਉਹਨਾਂ ਨੇ ਹੁਕਮ ਕੀਤਾ ਹੁੰਦਾ ਹੈ ਉਹ ਹੁਕਮ ਲੋਕਾਂ ਨੂੰ ਮੰਨਣਾ ਪੈਂਦਾ ਹੈ, ਸਰੀਰਾਂ ਉੱਪਰ ਰਾਜ ਹੈ। ਤੇ ਜਿਹੜੇ ਸੰਤ ਹੁੰਦੇ ਨੇ ਉਹ ਮਹਾਂਪੁਰਸ਼ ਹੁੰਦੇ ਨੇ, ਸੰਤ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਨੇ, ਦਿਲਾਂ ਤੇ ਰਾਜ ਕਰਨ ਵਾਸਤੇ ਮਹਾਰਾਜ ਨੇ 22 ਪ੍ਰਚਾਰਕ ਬਣਾਏ ਜਿਹੜੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਨੇ। ਤੇ ਇਸ ਤਰ੍ਹਾਂ ਉਹ 12 ਉਹਨੇ ਸੂਬੇਦਾਰ ਮੁੱਖ ਮੰਤਰੀ ਬਣਾਏ ਤੇ ਮਹਾਰਾਜ ਨੇ 22 ਪ੍ਰਚਾਰਕ ਥਾਪੇ ਸਨ। ਉਹਨਾਂ ਦੇ ਵਿੱਚ ਇੱਕ ਪੰਡਿਤ ਜਿਹੜਾ ਵਿਦਿਆ ਦੇ ਵਿੱਚ ਬੜਾ ਨਿਪੁੰਨ ਹੈ, ਇਹਨੂੰ ਮਹਾਰਾਜ ਗੁਰਸਿੱਖ ਬਣਾਉਣਗੇ, ਇਹਦਾ ਹੰਕਾਰ ਦੂਰ ਕਰਨਗੇ, ਬ੍ਰਹਮ ਗਿਆਨ ਦੀ ਦਾਤ ਇਹਨੂੰ ਬਖਸ਼ਿਸ਼ ਕਰਨਗੇ, ਫਿਰ ਗੁਰਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਮਹਾਰਾਜ ਇਹਨੂੰ ਇੱਕ ਮੰਜੀ ਬਖਸ਼ ਕਰਨਗੇ। ਤੇ ਆਪਾਂ ਆਉਣ ਵਾਲੇ ਦਿਨਾਂ 'ਚ ਸਰਵਣ ਕਰਾਂਗੇ, ਵਿਚਾਰਾਂ ਕਰਦੀਆਂ ਹੋਈਆਂ ਭੁੱਲਾਂ ਦੀਆਂ ਮਾਫੀਆਂ ਬਖਸ਼ਣੀਆਂ, ਆਪ ਸੰਗਤ ਅਤੇ ਸਤਿਗੁਰੂ ਸਾਹਿਬ ਦੀ ਬਖਸ਼ਣ ਜੋਗ ਹੋ, ਅਣਜਾਣ ਬੱਚਾ ਸਮਝ ਕੇ ਮਾਫ ਕਰਨਾ, ਅੱਗੇ ਤੋਂ ਖੁਦ ਤੇ ਸਪਸ਼ਟ ਵਿਚਾਰਾਂ ਕਰਨ ਹੋਈਆਂ ਭੁੱਲਾਂ ਦੀਆਂ ਮਾਫੀਆਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।